ਜਿਹ ਸਿਮਰਨ ਹੋਏ ਮੁਕਤ ਦੁਆਰ।
ਹੁਣ ਉਪਦੇਸ਼ ਦਿੰਦੇ ਹਨ ਪਰਮੇਸ਼ਰ ਦੇ ਸਿਮਰਨ ਦਾ ਮਹੱਤਵ ਕਹਿੰਦੇ ਹੋਏ,
ਜਿਹ ਸਿਮਰਨ ਹੋਏ ਮੁਕਤ ਦੁਆਰ,
ਅਸ਼ਟਪਦੀ ਰਚਦੇ ਹਨ। ਹਾਂਜੀ,
ਜਿਹ ਸਿਮਰਨ ਹੋਏ ਮੁਕਤ ਦੁਆਰ।
ਇਹ ਭਾਈ ਜਿਸ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਦੁਆਰ ਸੰਸਾਰ ਤੋਂ ਮੁਕਤ ਹੋ ਜਾਈਦਾ ਹੈ, ਜਮਾਂ ਦੇ ਦੁਆਰੇ ਤੋਂ ਛੁੱਟ ਜਾਈਦਾ ਹੈ, ਦੁਆਰੇ ਵਾਲੇ ਇੰਦਰੀਆਂ ਤੋਂ ਦੇਹ ਤੋਂ ਛੁੱਟ ਜਾਈਦਾ ਹੈ, ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਹੋ ਜਾਂਦਾ ਹੈ।
ਚਾਹੇ ਬੈਕੁੰਠ
ਦੁਆਰ ਨਾ ਸੁੰਦਰ ਦਾ ਵੀ ਹੈ, ਮੁਕਤੀ ਸੁੰਦਰ ਪ੍ਰਾਪਤ ਹੋ ਜਾਂਦੀ, ਕੇਵਲ ਮੋਖ ਪ੍ਰਾਪਤ ਹੋ ਜਾਂਦੀ ਹੈ।
ਚਾਹੇ ਬੈਕੁੰਠ ਨਹੀਂ ਸੰਸਾਰ,
ਇਹ ਬੈਕੁੰਠ ਵੀ ਚਲੇ ਜਾਈਦਾ ਭਜਨ ਕਰਨੇ ਕਰਕੇ, ਫੇਰ ਸੰਸਾਰ ਦੀਆਂ 84 ਲੱਖ ਦੀਆਂ ਜੂਨਾਂ ਚ ਨਹੀਂ ਆਈਦਾ। ਬੈ ਨਾ ਦੁਆਇਤ ਦਾ ਕੁੰਠ ਨਾ ਰੁਕ ਜਾਂਦੀ ਹੈ, ਦੁਆਇਤ ਰੁਕ ਕੇ ਜਿਵੇਂ ਜਲ ਮੇ ਜਲ ਆ ਖਟਾਨਾ ਉਸ ਰੂਪ ਚ ਜਾ ਰਹੀਦਾ ਹੈ, ਫੇਰ ਸੰਸਾਰ ਦੇ ਚੱਕਰ ਚ ਨਹੀਂ ਆਈ ਜਾਈਦਾ ਗਰਭ ਦੇ ਵਿਚ।
ਨਿਰਭਉ ਕੈ ਘਰ ਬਜਾਵ ਹੈ ਤੂੰ,
ਇਹ ਪਿਆਰਿਆ ਨਿਰਭਉ ਜੋ ਪਰਮੇਸ਼ਰ ਹੈ ਉਹਦਾ ਘਰ ਜੋ ਸਾਧ ਸੰਗਤ ਹੈ ਉਹਦੇ ਚ ਜਸ ਰੂਪੀ ਬਾਜਿਆਂ ਨੂੰ ਬਜਾਉਣ ਲੱਗ ਜਾਏਗਾ ਜੇ ਤੂੰ ਸਿਮਰਨ ਕਰੇ। ਅਤੇ ਨਿਰਭਉ ਦਾ ਘਰ ਜੋ ਸਰੂਪ ਹੈ ਤੁਰਿਆ ਪਦ, ਉਸ ਚਿਸ਼ਤ ਹੋ ਕੇ ਤੂੰ ਭਾਈ ਤੂਰ ਸੰਗਿਆ ਸੀ ਵਾਲੇ ਪਰਮੇਸ਼ਰ ਨੂੰ ਬਜਾਵੇ ਪ੍ਰਗਟ ਕਰ ਲਵੇਗਾ ਉਚਾਰਦਾ ਹੋਇਆ।
ਅਨਹਦ ਵੱਜੈ ਸਦਾ ਭਰਪੂਰ,
ਹੱਦ ਤੋਂ ਰਹਿਤ ਪਰਮੇਸ਼ਰ ਦੇ ਨਾਮ ਦਾ ਅਜਪਾ ਜਾਪਦਾ ਵੱਜੈ ਉਚਾਰਨ ਹੋਵੇਗਾ, ਉਹ ਜਦੋਂ ਜਾਪ ਤੇਰੇ ਅੰਦਰ ਪ੍ਰਗਟ ਹੋ ਗਿਆ ਸਦਾ ਭਰਪੂਰ ਵਿਆਪਕ ਹੈ ਪਰਮੇਸ਼ਰ, ਸਾਰਿਆਂ ਥਾਂ ਚ ਉਹ ਸਖਿਆਤ ਹੋ ਜਾਏਗਾ ਸਿਮਰਨ ਕਰਕੇ।
ਐਸਾ ਸਿਮਰਨ ਕਰ ਮਨ ਮਾ,
ਇਹੋ ਜਿਹਾ ਪਰਮੇਸ਼ਰ ਦਾ ਸਿਮਰਨ ਹੈ ਉਸ ਨੂੰ ਮਨ ਦੇ ਵਿਚ ਕਰਨਾ ਕਰ। ਹੇ ਭਾਈ ਮਨ ਚ ਹੀ ਹੋ ਪਰਮੇਸ਼ਰ ਵੀ,
ਬਿਨ ਸਿਮਰਨ ਮੁਕਤ ਕਤ ਨਾਹੀ,
ਬਿਨਾਂ ਸਿਮਰਨ ਤੋਂ ਕਿਸੇ ਦੀ ਮੁਕਤੀ ਕਿਤੇ ਵੀ ਨਹੀਂ ਹੁੰਦੀ, ਚਾਹੇ ਉਹ ਇੰਦਰ ਲੋਕ ਸਿਵ ਲੋਕੈ ਜਾਵੋ ਉਛੇ ਤਵ ਕਰ ਬਾਹਰ ਆਵੋ, ਕਿਤੋਂ ਵੀ ਕੋਈ ਮੁਕਤੀ ਨਹੀਂ ਕਰ ਸਕੇਗਾ, ਸਿਮਰਨ ਕਰਕੇ ਹੀ ਪਰਮੇਸ਼ਰ ਚ ਮਿਲਣ ਰੂਪ ਮੁਕਤੀ ਮਿਲੇਗੀ।
ਰਹਾਉ ਜਿਹ ਸਿਮਰਨ ਨਾਹੀ ਨਨਕਾਰ,
ਜਿਸ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਤੈਨੂੰ ਨਨਕਾਰ ਰੁਕਾਵਟ ਨਹੀਂ ਹੋਵੇਗੀ, ਨਨਕਾਰ ਨਿਰਾਦਰੀ ਨਹੀਂ ਕੋਈ ਕਰੇਗਾ, ਜਮਦੂਤ ਆਦਿਕ ਕੋਈ ਰੁਕਾਵਟ ਨਹੀਂ ਪਾ ਸਕਣਗੇ, ਰਾਗ ਦੁਆਖ ਆਦਿਕ ਵਾਹਿਗੁਰੂ ਵੱਲ ਚੱਲਦਿਆਂ ਹੋਇਆਂ, ਤੇ ਨਨਕਾਰ ਜਮ ਵੀ ਰੁਕਾਵਟ ਨਹੀਂ ਪਾ ਸਕਣਗੇ ਤੇ ਨਿਰਾਦਰੀ ਨਹੀਂ ਕਰਨਗੇ।
ਮੁਕਤ ਕਰੈ ਉਤਰੈ ਬਹੁ ਭਾਰ,
ਜੋ ਪਰਮੇਸ਼ਰ ਦਾ ਸਿਮਰਨ ਹੈ ਤੈਨੂੰ ਮੁਕਤ ਕਰ ਦੇਵੇਗਾ, ਜਿਹੜਾ ਤੇਰਾ ਜਨਮਾਂ ਜਨਮਾਂ ਦਾ ਪਾਪਾਂ ਦਾ ਭਾਰ ਸਿਰ ਤੇ ਚੱਕਿਆ ਹੋਇਆ ਹੈ ਉਹ ਉਤਰ ਜਾਏਗਾ, ਵਕਾਰ ਪਾਥਰ ਗਲੇ ਬੰਦੇ ਨਿੰਦ ਪੋਟ ਸਰਾ ਹੈ ਉਹ ਸਾਰਾ ਭਾਰ ਤੇਰਾ ਉਤਰ ਜਾਏਗਾ। ਜਿਸ
ਮੁਕਤ ਕਰੈ ਉਤਰੈ ਬਹੁ ਭਾਰ,
ਅਤੇ ਮੁਕਤ ਕਰ ਦੇਵੇਗਾ ਆਪਦੇ ਸੰਗੀਆਂ ਨੂੰ ਵੀ, ਬਹੁਤ ਸਾਰਾ ਜਿਹੜਾ ਤੇਰੇ ਸਿਰ ਦੇ ਤੇ ਬੋਝ ਪਿਆ ਹੋਇਆ ਹੈ ਸੰਚਿਤ ਕਿਰੇਮਾਨ ਰੂਪ ਕਰਮਾਂ ਦਾ ਉਹ ਤੇਰਾ ਉਤਰ ਜਾਏਗਾ, ਲੋਕ ਦੰਡ ਪਿਤਰ ਦੰਡ ਦੇਵ ਦੰਡ ਆਦਿਕ ਸਾਰਾ ਭਾਰ ਤੇਰਾ ਉਤਰ ਜਾਏਗਾ।
ਨਮਸਕਾਰ ਕਰ ਹਿਰਦੈ ਮਾਹੀ,
ਹਿਰਦੇ ਵਿੱਚ ਹੀ ਪਰਮੇਸ਼ੁਰ ਹੈ ਉਸ ਨੂੰ ਨਮਸਕਾਰ ਕਰ, ਵੰਦਨਾ ਕਰ ਹਿਰਦੇ ਚ ਪਰਮੇਸ਼ੁਰ ਨੂੰ ਜਾਣ ਕੇ, ਤੇਰਾ ਜਿਹੜਾ ਪ੍ਰਕਾਸ਼ ਹੈ ਜਿਹਦੇ ਨਾਲ ਤੂੰ ਵੇਖਦਾ ਸੁਣਦਾ ਸੁਣਦਾ ਉਹ ਤੇਰਾ ਪ੍ਰਕਾਸ਼ ਦਾ ਪਰਮੇਸ਼ੁਰ ਹੈ, ਉਸ ਨੂੰ ਹਿਰਦੇ ਚ ਨਮਸਕਾਰ ਕਰ ਵੰਦਨਾ ਕਰ।
ਫਿਰ ਫਿਰ ਤੇਰਾ ਆਵਨ ਨਾਹੀ,
ਵੇਖ ਪਿਆਰਿਆ ਫਿਰ ਫਿਰ ਤੇਰਾ ਮਨੁੱਖਾ ਜਨਮ ਤੈਨੂੰ ਪ੍ਰਾਪਤ ਹੋਣਾ, ਮੁੜ ਮੁੜ ਕੇ ਤੇਰਾ ਇਹ ਦੁਨੀਆਂ ਚ ਆਉਣਾ ਜਾਣਾ ਹੀ ਹੋਣਾ, ਇੱਕੇ ਵਾਰੀ ਮੁਕਤ ਹੋ ਜਾ, ਵਾਰ ਵਾਰ ਕਿਉਂ 84 ਦੇ ਗੇੜਿਆਂ ਚ ਭਟਕਦਾ ਫਿਰਦਾ ਹੈ। ਫਿਰ
ਫਿਰ ਫਿਰ ਤੇਰਾ ਆਵਨ ਨਾਹੀ,
ਮੁੜ ਮੁੜ ਕੇ ਤੇਰਾ ਮਨੁੱਖਾ ਜਨਮ ਨੀ ਮਿਲਣਾ, ਨਾ ਕਲਯੁਗ ਦਾ ਸਮਾਂ ਮਿਲਣਾ, ਨਾ ਗੁਰਸਿੱਖੀ ਦਾ ਸਮਾਂ ਮਿਲਣਾ, ਨਾ ਇਹ ਅੰਮ੍ਰਿਤ ਦੀ ਦਾਤ ਮਿਲਣੀ ਹੈ, ਲੱਖਾਂ ਵਰਿਆਂ ਦੀ ਭਾਵੇਂ ਉਮਰ ਹੋਜੂ ਫਿਰ ਵੀ ਵਾਸ਼ਨਾ ਦੇ ਵਧੇ ਹੋਏ ਜੁਗਾਂ ਜੁਗਾਂ ਚ ਭਰਾਉਂਦੇ ਫਿਰਾਂਗੇ, ਲੱਖ ਵਰੇ ਦੀ ਉਮਰ ਚ ਸਤਯੁਗ ਚ ਵੀ ਮੁਕਤ ਨਹੀਂ ਹੋਵੇਗੀ, ਹਜ਼ਾਰ ਵਰੇ ਦੀ ਉਮਰ ਚ ਦੁਆਪਰ ਚ ਵੀ, 10,000 ਵਰੇ ਤ੍ਰੇਤੇ ਚ ਵੀ, ਕਲਯੁਗ ਦੇ ਜ਼ਮਾਨੇ ਚ ਫੇਰ ਆਵੇਗਾ ਗੁਰਸਿੱਖੀ ਪਾਵੇਗਾ ਤਾਂ ਕਿਤੇ ਮੁਕਤ ਹੋਵੇਗੀ। ਇਹ ਮੁੜ ਮੁੜ ਕੇ ਤੇਰਾ ਆਉਣਾ ਤਾਂ ਨਹੀਂ ਹੋਣਾ, ਇਸ ਨੂੰ ਆਪਣੇ ਜੀਵਨ ਨੂੰ ਸਫਲਾ ਕਰ ਲੈ।
ਇਹ ਸਿਮਰਨ ਕਰੈ ਤੂੰ ਕੇਲ,
ਜਿਸ ਵਾਹਿਗੁਰੂ ਦੇ ਸਿਮਰਨ ਦੇ ਆਸਰੇ ਤੂੰ ਸਾਰੇ ਕੇਲ ਆਨੰਦ ਮਾਣਦਾ ਹੈ, ਉਸ ਪਰਮੇਸ਼ਰ ਦਾ ਸਿਮਰਨ ਕਰ ਜਿਹਦੇ ਸਿਮਰਨ ਦੇ ਨਾਲ ਮਾਤਾ ਦੇ ਗਰਭ ਵਿੱਚ ਸੜਿਆ ਨਹੀਂ ਤੂੰ, ਤੇ ਕੇਲ ਆਨੰਦ ਨੂੰ ਮਾਣ ਰਿਹਾ ਹੈ, ਕੇਲਾ ਕਰ ਰਿਹਾ ਹੈ ਕ੍ਰੀੜਾ।
ਦੀਪਕ ਬਾਂਧ ਧਰਿਓ ਬੇਨਤੀ,
ਵੇਖੋ ਪਰਮੇਸ਼ੁਰ ਨੇ ਬਿਨਾਂ ਤੇਲ ਬੱਤੀ ਤੋਂ ਤੇਰੇ ਅੰਦਰ ਆਪਦੀ ਸੱਤਾ ਰੂਪੀ ਦੀਵਾ ਗਿਆਨ ਦਾ ਬੰਨ ਕੇ ਰੱਖਿਆ ਹੈ। ਤੂੰ ਸਭ ਕੁਝ ਸੁਣਦਾ ਹੈ, ਵੇਖਦਾ ਹੈ, ਸਮਝਦਾ ਹੈ, ਅਤੇ ਫੇਰ ਨੀ ਤੂੰ ਉਸ ਨੂੰ ਸਮਝਦਾ ਜਿਸ ਨੇ ਤੇਰੇ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਰੂਪੀ ਦੀਵਾ, ਗਿਆਨ ਰੂਪੀ ਦੀਵਾ ਬਿਨਾਂ ਵਾਸ਼ਨਾ ਰੂਪੀ ਬੱਤੀ ਤੋਂ ਤੇ ਬਿਨਾਂ ਸਕਾਮ ਕਰੋ ਵੀ ਤੇਲ ਤੋਂ ਬੰਨ ਕੇ ਰੱਖਿਆ ਹੈ।
ਉਹ ਦੀਪਕ ਅਮਰਕ ਸੰਸਾਰ,
ਉਹ ਦੀਪਕ ਪ੍ਰਕਾਸ਼ ਕਰਨ ਵਾਲਾ ਬ੍ਰਹਮ ਹੈ ਆਪ, ਅਮਰਕ ਸੰਸਾਰ ਅਮਰ ਕਰਨ ਵਾਲਾ, ਸਾਰੇ ਸੰਸਾਰ ਨੂੰ ਮੁਕਤ ਕਰਨ ਵਾਲਾ ਹੈ। ਤੂੰ ਵੀ ਜੇ ਅਮਰ ਆਪਣੇ ਆਪ ਨੂੰ ਅਮਰ ਕਰਨਾ ਚਾਹੁੰਦਾ ਹੈ ਸੰਸਾਰ ਤੋਂ, ਤਾਂ ਉਹ ਗਿਆਨ ਰੂਪੀ ਸ਼ਮਾ ਦਾਨ ਨੂੰ ਜਗਾਉਣਾ ਕਰ।
ਕਾਮ ਕ੍ਰੋਧ ਬਿਖ ਕਾਢੀ ਲੈ ਮਾਰ,
ਜਿਸ ਮਹਾਰਾਜ ਦੇ ਦੀਵੇ ਨੇ ਚਾਨਣ ਕਰਕੇ ਜੋ ਹੋ ਜੇ ਤਾਂ ਚੋਰ ਭੱਜ ਜਾਂਦੇ, ਜਿਵੇਂ ਇਉਂ ਜਿਸ ਵਾਹਰੇ ਮਹਾਰਾਜ ਦੇ ਨਾਮ ਰੂਪੀ ਦੀਵੇ ਨੇ।
ਕਾਮ ਕ੍ਰੋਧ ਬਿਖ ਕਾਢੀ ਲੈ ਮਾਰ,
ਜਿਹੜੇ ਕਾਮ ਦਾ ਫੁਰਨਾ, ਕ੍ਰੋਧ ਦਾ ਫੁਰਨਾ, ਵਿਸ਼ਿਆਂ ਦੀ ਵਿਉਹ ਹੈ ਜਿਹੜੀ, ਇਹ ਨਾਮ ਦੇ ਤਾਂ ਜਿਹਨਾਂ ਲੈਣਾ ਕੀਤਾ ਚਿਹਦੇ ਵਿੱਚ ਲੀਨ ਕੀਤੀ ਹੈ, ਉਹਨਾਂ ਨੂੰ ਮਾਰ ਕੇ ਕੱਢ ਦਿੱਤੇ ਹੈ ਵਿਕਾਰ ਸਮਦਮ ਸਾਧਨਾ ਰੂਪੀ ਕੋਰੜਿਆਂ ਦੇ ਨਾਲ।
ਜਿਹ ਸਿਮਰਨ ਤੇਰੀ ਗਤ ਹੋ,
ਜਿਸ ਮਹਾਰਾਜ ਦਾ ਭਜਨ ਕਰਨੇ ਕਰਕੇ ਹੇ ਜੀਵ ਤੇਰੀ ਗਤ ਕਲਿਆਣ ਹੋਵੇ, ਮੁਕਤ ਹੋਵੇ।
ਸੋ ਸਿਮਰਨ ਰੱਖ ਕੰਠ ਪਰੂ,
ਉਸ ਪਰਮੇਸ਼ਰ ਨੂੰ ਆਪਦੇ ਜਿਵੇਂ ਕੰਠੀ ਤੁਲਸੀ ਦੀ ਪਾਈ ਹੁੰਦੀ ਵੈਸ਼ਨੋ ਦੇ, ਜਿਵੇਂ ਰਾਖੀ ਮਾਲਾ ਪਾਈ ਹੁੰਦੀ ਸ਼ੈਵੀਆਂ ਦੀ, ਇਵੇਂ ਕੰਠ ਵਿਚ ਪਰੋ ਕੇ ਨਾਮ ਨੂੰ ਰੱਖ। ਇਹਨਾਂ ਮਾਲਾ ਦੇ ਨਾਲ ਤਾਂ ਕੁਛ ਨੀ ਬਣਨਾ, ਨਾਮ ਦੀ ਮਾਲਾ ਬਣਾ ਕੇ ਕੰਠ ਚ ਪਰੋ ਕੇ ਰੱਖਣਾ ਕਰ, ਕੰਠ ਹਿਰਦੇ ਦੇ ਅੰਦਰ ਪਰੋ ਮਾਰ ਸਿਮਰਨ ਨੂੰ।
ਸੋ ਸਿਮਰਨ ਕਰ ਨਹੀਂ ਰਾਖ ਉਤਾਰ,
ਉਸ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਨਹੀਂ ਰਾਖ ਉਤਾਰ, ਕਦੇ ਉਤਾਰ ਕੇ ਨਾ ਰੱਖਿਆ ਕਰ ਵੀ ਚੱਲ ਹੁਣ ਘੰਟਾ ਕਰ ਲਿਆ, ਚੱਲ ਆਰਾਮ ਕਰੋ, ਇਹ ਉਤਾਰ ਕੇ ਨਾ ਰੱਖਿਆ ਕਰ, ਕਦੇ ਭੁਲਾ ਕੇ ਨਾ ਬੈਠਿਆ ਕਰ। ਸੋ ਸਿਮਰਨ ਕਰ, ਸਾਧ ਬਣਿਆ ਹੋਇਆ, ਸਿਰ ਦੇ ਤੇ ਰਾਖ ਮਲੀ ਹੈ, ਜਟਾਂ ਬਣਾਈਆਂ ਹੈ, ਸਵਾਹ ਮਲੀ ਫਿਰਦਾ, ਲੀੜੇ ਲਾਤੇ ਹੈ, ਉਸ ਵਾਹਿਗੁਰੂ ਦਾ ਸਿਮਰਨ ਕਰ। ਜੇ ਸਿਮਰਨ ਨਹੀਂ ਕਰਨਾ ਤਾਂ ਸਵਾਹ ਕਿਉਂ ਮਲੀ ਹੈ? ਇਹ ਉਤਾਰ ਦੇ ਗ੍ਰਿਸ਼ਤੀ ਬਣ ਕੇ ਆਪਦਾ ਕੰਮ ਧੰਦਾ ਕਰ, ਹਲਵਾ, ਜਿਸ ਕਰਕੇ ਤੈਨੂੰ ਪਤਾ ਲੱਗੇ ਅੱਜ ਕੱਲ੍ਹ ਦੇ ਮੱਕੀ ਗੁਡਾਈ ਦੇ ਵਿੱਚ ਤੈਨੂੰ ਚੰਗਾ ਪਸੀਨਾ ਆਵੇ ਤੇ ਪਤਾ ਲੱਗੇ ਮੈਂ ਜ਼ਿਮੀਂਦਾਰਾ ਕਰਦਾ ਕੁਝ। ਪਰਮੇਸ਼ੁਰ ਦਾ ਸਿਮਰਨ ਨਹੀਂ ਕਰਦਾ, ਸਾਧਾਂ ਵਾਲੇ ਭੇਸ ਧਾਰੇ ਹੋਏ ਹੈ, ਨਹੀਂ ਤਾਂ ਇਹ ਰਾਖ ਨੂੰ ਉਤਾਰ ਦੇ ਤੇ ਜਾਂ ਸਿਮਰਨ ਕਰ, ਪਰਮੇਸ਼ੁਰ ਦਾ ਇਹ ਉਲਾਮਾ ਦਿੱਤਾ ਹੈ। ਸੋ ਸਿਮਰਨ ਕਰ ਨਹੀਂ ਰਾਖ ਉਤਾਰ, ਉਸ ਪਰਮੇਸ਼ੁਰ ਦਾ ਸਿਮਰਨ ਕਰ, ਇਹਨੂੰ ਉਤਾਰ ਕੇ ਨਾ ਰੱਖ, ਭੁਲਾ ਨਾ ਕਦੇ ਮਹਾਰਾਜ ਦੇ ਨਾਮ ਨੂੰ।
ਗੁਰ ਪ੍ਰਸਾਦੀ ਉਤਰ ਹੈ ਪਾਰ,
ਸਤਿਗੁਰਾਂ ਦੀ ਕਿਰਪਾ ਕਰਕੇ ਇਸ ਪ੍ਰਕਾਰ ਭਾਈ ਸੰਸਾਰ ਸਮੁੰਦਰ ਤੋਂ ਤੂੰ ਪਾਰ ਉਤਰ ਜਾਏਗਾ, ਮੁਕਤ ਹੋ ਜਾਏਗਾ।
ਜਿਹ ਸਿਮਰਨ ਨਾਹੀ ਤੋਹੇ ਕਾਂ,
ਜਿਸ ਵਾਹਿਗੁਰੂ ਦਾ ਭਜਨ ਕਰਨੇ ਕਰਕੇ ਤੈਨੂੰ ਕਿਸੇ ਦੀ ਦੇਵੀ ਦੇਵਤੇ ਦੀ ਕਨੋੜ ਨੀ, ਲੋੜ ਨੀ, ਵੀ ਜੇ ਨਾ ਗਣੇਸ਼ ਨੂੰ ਮਨਾਇਆ ਤੇਰੇ ਵਿਘਨ ਪੈ ਜਾਣਗੇ, ਇਉਂ ਮੰਨੇਗਾ ਤੂੰ ਮੈਂ ਨਾ ਗਣੇਸ਼ ਹੈ ਪ੍ਰਸਮ ਮਨਾਉ, ਕਿਸਮ ਕਿਸਮ ਕਹੂੰ ਨਾ ਧਿਆਉਂ, ਇਹੋ ਜਿਹਾ ਤੇਰੇ ਚ ਗੁਣ ਆ ਜਾਏਗਾ, ਤੈਨੂੰ ਕਿਸੇ ਦੀ ਕਨੋੜ ਦੇਵੀ ਦੇਵਤੇ ਰੱਖਣੀ ਨੀ ਪਵੇਗੀ।
ਮੰਦਰ ਸੋਵਹਿ ਪਟੰਬਰ ਤਾਂ,
ਜਿਸ ਵਾਹਿਗੁਰੂ ਦੀ ਕਿਰਪਾ ਕਰਕੇ ਤੂੰ ਮੰਦਰਾਂ ਚ ਸੋਨਾ, ਪਟੰਬਰ ਰੇਸ਼ਮੀ ਵਸਤਰ ਤਾਣ ਤਾਣ ਕੇ ਉੱਤੇ, ਇਹ ਜਿਸਮ ਸੁਖ ਦਿੱਤੇ ਹੈ ਤੈਨੂੰ, ਜੇ ਪ੍ਰਸਾਦ ਪਾਠ ਪਟੰਬਰ ਡਾਵੈ, ਉਸ ਪਰਮੇਸ਼ੁਰ ਦਾ ਸਿਮਰਨ ਕਰ। ਮਹਾਰਾਜ ਸਾਹਿਬ ਕਹਿੰਦੇ ਜੇ ਸਿਮਰਨ,
ਮੰਦਰ ਸੋਵਹਿ ਪਟੰਬਰ ਤਾਂ,
ਮੰਦਰ ਅਧਿਸ਼ਟਾ ਰੂਪੀ ਮੰਦਰ ਚ ਨਿਰਵਿਕਲ ਸਮਾਧੀ ਚ ਸੋਵੇਗਾ, ਤੇ ਪਟੰਬਰ ਪ੍ਰੇਮ ਰੂਪੀ ਪਸ਼ਮੀਨੇ ਦਾ ਵਸਤਰ ਜਾਂ ਗਿਆਨ ਰੂਪੀ ਪਟੰਬਰ ਤਾਣ ਕਰਕੇ ਸਾਧ ਸੰਗ ਰੂਪੀ ਮੰਦਰ ਚ ਸਮਾਧ ਰੂਪੀ ਸੋਣਾ ਕਰੇਗਾ, ਪਟੰਬਰ ਪ੍ਰੇਮ ਰੂਪੀ ਵਸਤਰ ਧਾਰ ਕਰਕੇ ਪਸ਼ਮੀਨੇ ਦਾ, ਤੇ ਅਧਿਸ਼ਟਾਨ ਰੂਪੀ ਮੰਦਰ ਚ ਨਿਰਭਕਲ ਸਮਾਧੀ ਚ ਸੋਵੇਗਾ, ਪਟੰਬਰ ਗਿਆਨ ਰੂਪੀ ਵਸਤਰ ਨੂੰ, ਤੇ ਜਿਹਨੇ ਪੱਟ ਦੀਆਂ ਤਾਰਾਂ ਹੁਣ ਵਸਤਰ ਪੱਟ ਦਾ ਬਣਿਆ ਹੋਇਆ ਹੋਵੇ, ਉਹ ਰੇਸ਼ਮੀ ਗਿਆਨ ਰੂਪ ਰੇਸ਼ਮ ਦੇ ਵਸਤਰ ਨੂੰ ਤਾਣ ਕਰਕੇ।
ਸੇਜ ਸੁਖਾਲੀ ਬਿਗਸੈ ਜੀ,
ਇਹ ਪਿਆਰਿਆ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਸੁਖ ਵਾਲੀ ਸੇਜਾ ਦੇ ਉੱਤੇ ਤੂੰ ਆਰਾਮ ਕਰਕੇ ਪੈਂਦਾ ਹੈ, ਤੇਰਾ ਚਿੱਤ ਖਿੜਿਆ ਰਹਿੰਦਾ ਦੁੱਧ ਵਰਗੀ ਸੋਹਣੀ ਚਿੱਟੀ ਸੇਜ ਵੇਖ ਕਰਕੇ। ਇਸੇ ਪ੍ਰਕਾਰ
ਸੇਜ ਸੁਖਾਲੀ ਬਿਗਸੈ ਜੀ,
ਜਿਸ ਪਰਮੇਸ਼ੁਰ ਦੀ ਕਿਰਪਾ ਕਰਕੇ ਤੈਨੂੰ ਸੋਹਣੀ ਸੇਜਾ ਸੁਖ ਵਾਲੀ ਮਿਲੀ ਹੈ ਤੇ ਤੇਰਾ ਚਿੱਤ ਪ੍ਰਸੰਨ ਹੁੰਦਾ ਹੈ, ਜਿਸ ਦੀ ਕਿਰਪਾ ਕਰਕੇ ਅੰਤਾ ਕਰਨ ਤੇਰੀ ਸੇਜ ਬਣਿਆ ਹੋਇਆ, ਸੁਖ ਵਾਲੀ ਸ਼ਾਂਤੀ ਰੂਪ ਅਲੀ ਮਿਲੀ ਹੋਈ ਹੈ, ਤੇ ਬਿਖਸੈ ਜੀਵ ਤੇਰਾ ਚਿੱਤ ਪ੍ਰਸੰਨ ਹੁੰਦਾ ਸ਼ਾਂਤ ਆਦਿ ਗੁਣਾਂ ਦੇ ਸਹਿਤ।
ਸੋ ਸਿਮਰਨ ਤੂੰ ਅਨ ਦਿਨ ਪੀ,
ਉਹ ਪਰਮੇਸ਼ਰ ਦਾ ਸਿਮਰਨ ਤੂੰ ਰਾਤ ਦਿਨੇ ਪੀਣਾ ਕਰ, ਇਹ ਅੰਮ੍ਰਿਤ ਪੀ ਕੇ ਨਿਹਾਲ ਹੋ।
ਜੇ ਸਿਮਰਨ ਤੇਰੀ ਜਾਏ ਬਲਾ,
ਜਿਸ ਵਾਹਿਗੁਰੂ ਦਾ ਭਜਨ ਕਰਨੇ ਕਰਕੇ ਤੇਰੀ ਅਵਿਦਿਆ ਦੀ ਬਲਾ ਚਲੀ ਜਾਵੇ।
ਜੇ ਸਿਮਰਨ ਤੁਝ ਪੋਹੈ ਨਾ ਮਾਇਆ,
ਜਿਸ ਮਾਰੇ ਦਾ ਸਿਮਰਨ ਕਰਨੇ ਕਰਕੇ ਮਾਇਆ ਤੈਨੂੰ ਪੋਹ ਲੱਗ ਨਾ ਸਕੇ, ਜਿਵੇਂ ਗਰਭ ਵਿਚ ਸਾੜ ਨੀ ਸਕੀ।
ਸਿਮਰ ਸਿਮਰ ਹਰ ਹਰ ਮਨ ਗਾਈ ਹੈ,
ਇਹ ਭਾਈ ਮਨ ਕਰਕੇ ਸਿਮਰਨ ਜੋਗ ਦਾ ਸਿਮਰਨ ਕਰੀਏ, ਹਰ ਹਰ ਪਰਮੇਸ਼ਰ ਨੂੰ ਮਨਾ ਚਿਤ ਲਾ ਕੇ ਬਾਣੀ ਦੁਆਰਾ ਗਾਉਣਾ ਕਰੀਏ।
ਇਹੋ ਸਿਮਰਨ ਸਤਿਗੁਰ ਤੇ ਪਾਈ,
ਇਹ ਸਿਮਰਨ ਆਪੋ ਹੱਥ ਨਹੀਂ ਆਉਂਦਾ, ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਦੇ ਚੋਲੇ ਦੇ ਨਾਲ ਇਹ ਬਖਸ਼ਿਸ਼ ਕੀਤੀ ਹੈ, ਇਹ ਸਤਿਗੁਰਾਂ ਦੇ ਪਾਸੋਂ ਸਿਮਰਨ ਪਾਈਦਾ ਹੈ।
ਸਦਾ ਸਦਾ ਸਿਮਰ ਦਿਨ ਰਾਤ,
ਇਹ ਸਦਾ ਰਹਿਣ ਵਾਲਾ ਜੋ ਪਰਮੇਸ਼ੁਰ ਹੈ ਉਹਦਾ ਸਦਾ ਸਿਮਰਨ ਕਰ, ਰਾਤ ਨੂੰ ਵੀ ਦਿਨੇ, ਅਵਿਦਿਆ ਰੂਪੀ ਰਾਤ ਤੋਂ ਬ੍ਰਹਮ ਗਿਆਨ ਰੂਪੀ ਦਿਨ ਹੋ ਜਾਏਗਾ। ਅੱਠੇ ਪੈਰ ਜੇ ਸਿਮਰੇਗਾ, ਆਠ ਪੈਰ ਜਿਸ ਵਿਸਰੈ ਨਾਹੀਂ, ਗਤ ਹੋਵੇ ਨਾਨਕ ਤਿਸ ਲੱਗ ਪਾਈ।
ਉਠਤ ਬੈਠਤ ਸਾਸ ਗਿਰਾ,
ਉੱਠਦਾ ਹੋਇਆ ਵੀ ਸਿਮਰਿਆ ਕਰ, ਬੈਠਣ ਲੱਗੇ ਨੂੰ ਕਿੰਨਾ ਚਿਰ ਲੱਗਦਾ, ਬੈਠਦਾ ਹੋਇਆ ਵੀ ਨਾ ਭੁਲਾਇਆ ਕਰ, ਉੱਠਣ ਲੱਗਾ ਵੀ ਬੈਠਦਾ ਹੋਇਆ ਵੀ, ਸਾਸ ਗਰਾਸ ਸਾਹ ਬਾਹਰ ਨੂੰ ਨਿਕਲਦਿਆਂ ਹੋਇਆ, ਗਰਾਸ ਅੰਦਰ ਨੂੰ ਸਾਹ ਖਿੱਚਦਿਆਂ ਹੋਇਆ, ਗ੍ਰਾਹੀ ਖਾਂਦਿਆਂ ਹੋਇਆ ਵੀ ਨਾ ਭੁਲਾਇਆ ਕਰ, ਹਰ ਵਕਤ ਚੇਤੇ ਰੱਖਿਆ ਕਰ, ਉੱਠਤ ਸੰਸਾਰ ਤੋਂ ਉਪਰਾਮ ਹੁੰਦਿਆਂ ਹੋਇਆ, ਬੈਠ ਸਮਾਧੀ ਚਿਸਤ ਹੁੰਦਿਆਂ ਹੋਇਆ, ਸਾਸ ਗਰਾਸ ਸਵਾਸਾਂ ਦਾ ਸਾਰਿਆਂ ਦਾ ਜੋ ਪਰਮੇਸ਼ੁਰ ਆਸਰਾ ਰੂਪ ਹੈ ਤੇ ਗ੍ਰਾਹੀ ਰੋਜੀ ਆਦਿਕਾਂ ਦੇ ਦੇਣ ਵਾਲਾ ਹੈ, ਉਸ ਪਰਮੇਸ਼ੁਰ ਦਾ ਸਿਮਰਨ ਕਰਿਆ ਕਰ।
ਜਾਗ ਸੋਏ ਸਿਮਰਨ ਰਸ ਭੂ,
ਜਾਗਦਾ ਹੈ ਵੀ ਸਿਮਰਨ ਕਰਿਆ ਕਰ, ਸੌਣ ਲੱਗਾ ਵੀ ਸਿਮਰਨ ਚਿੱਤ ਜੋੜਿਆ ਕਰ, ਸਿਮਰਨ ਦੇ ਰਸ ਆਨੰਦ ਨੂੰ ਮਾਣਿਆ ਕਰ, ਭੋਗਿਆ ਕਰ। ਜਾਗ ਸੋਏ ਸੁੱਤਾ ਪਿਆ ਵਿਦਿਆ ਨੀਂਦ ਚੋਂ, ਜਾਗ ਪਾਉ ਗਿਆਨ ਅਵਸਥਾ ਚ, ਸਿਮਰਨ ਦੇ ਰਸ ਨੂੰ ਮਾਣਨਾ ਕਰ ਜਾਗ ਕਰਕੇ। ਹੇ ਜੀਵ ਜਾਗ ਸੋਏ, ਹੋਰ ਜਿਹੜੀਆਂ ਜੂਨਾਂ ਨੇ ਸੁੱਤੀਆਂ ਪਈਆਂ ਹਨ, ਤੂੰ ਗਿਆਨ ਅਵਸਥਾ ਹੋਣਾ ਹੋ ਕੇ ਜਾਗਣਾ ਕਰ, ਇਉਂ ਜਾਗਦਾ ਹੋਇਆ ਵੀ ਸੁੱਤਾ ਹੈ ਵੀ ਸਿਮਰ ਦੇ ਰਸ ਨੂੰ ਭੋਗ। ਮਹਾਂਪੁਰਖ ਜਿਹੜੇ ਹੈ ਉਹ ਹਰ ਵਕਤ ਪਰਮੇਸ਼ਰ ਦੇ ਚਿੰਤਨ ਜੁੜੇ ਰਹਿੰਦੇ ਹੈ, ਸੁੱਤੇ ਪਏ ਵੀ ਸਿਮਰਨ ਕਰਦੇ ਹੈ, ਜਾਗਦੇ ਵੀ ਸਿਮਰਨ ਕਰਦੇ ਹਨ। ਜਿਹਨੂੰ ਜੀਵਨ ਜਾਗਦਿਆਂ ਨੂੰ ਵਿਸਰਦਾ ਨਹੀਂ, ਸੁੱਤਿਆਂ ਪਿਆ ਦੇ ਉਹਨਾਂ ਦੇ ਚੇਤੇ ਆਉਂਦਾ, ਸੁਪਨੇ ਚ ਵੀ ਪਰਮੇਸ਼ਰ ਚੇਤੇ ਆਉਂਦਾ ਹੈ, ਇਹ ਉਸ ਸਿਮਰ ਦੇ ਰਸ ਨੂੰ ਭੋਗਣਾ ਕਰੋ।
ਹਰ ਸਿਮਰਨ ਪਾਈਐ ਸੰਜੋਗ,
ਜੋ ਪਰਮੇਸ਼ਰ ਦਾ ਸਿਮਰਨ ਇਹ ਪੂਰਵਲੇ ਪੁੰਨਾਂ ਦੇ ਸੰਯੋਗ ਕਰਕੇ ਮਿਲਾਪ ਕਰਕੇ ਪਾਈਦਾ ਹੈ, ਜਿਨ੍ਹਾਂ ਦੇ ਸ਼ੁਭ ਗੁਣਾਂ ਦੇ ਸੰਯੋਗ ਹੈ, ਸਤਿਗੁਰਾਂ ਦਾ ਜਿਨ੍ਹਾਂ ਨੇ ਸੰਯੋਗ ਮਿਲਾਪ ਹੋਇਆ, ਹਰੀ ਦਾ ਸਿਮਰਨ ਸਤਿਗੁਰਾਂ ਦੇ ਸਾਧ ਸੰਗਤ ਦੇ ਸੰਯੋਗ ਮਿਲਾਪ ਕਰਕੇ ਹਰੀ ਦਾ ਸਿਮਰਨ ਪਾਈਦਾ ਹੈ।
ਜਿਹ ਸਿਮਰਨ ਨਾਹੀ ਤੁਝ ਭਾਰ,
ਹੇ ਜੀਵ ਜਿਸਦੇ ਸਿਮਰਨ ਕਰਨੇ ਕਰਕੇ ਤੇਰੇ ਤੇ ਲੋਕ ਦੰਡ, ਪਿਤਰ ਦੰਡ, ਦੇਵ ਦੰਡ, ਰਾਜ ਦੰਡ ਦਾ ਭਾਰ ਨਾ ਹੋਵੇ ਅਤੇ ਕਿਸੇ ਪ੍ਰਕਾਰ ਦਾ ਪਾਪਾਂ ਦਾ ਬੋਝ ਨਾ ਤੇਰੇ ਸਿਰ ਤੇ ਹੋਵੇ।
ਸੋ ਸਿਮਰਨ ਰਾਮ ਨਾਮ ਆਧਾਰ,
ਉਹ ਸਿਮਰਨ ਭਾਈ ਰਾਮ ਦੇ ਨਾਮ ਦਾ ਹੈ, ਉਸਦਾ ਆਸਰਾ ਬਣਾ ਲਾ ਹਿਰਦੇ ਦੇ ਅੰਦਰ।
ਕਹਿ ਕਬੀਰ ਜਾ ਕਾ ਨਹੀਂ ਅੰਤ,
ਸਾਹਿਬ ਕਬੀਰ ਜੀ ਕਹਿੰਦੇ ਜਿਸ ਵਾਹਿਗੁਰੂ ਦਾ ਭਾਈ ਅੰਤ ਨਹੀਂ ਪਾਇਆ ਜਾ ਸਕਦਾ,
ਇਸ ਕੇ ਆਗੇ ਤੰਤ ਨਾ ਮੰਨ,
ਉਹਦੇ ਅੱਗੇ ਜੇ ਭੂਤ ਵਸ ਕਰਨ ਵਾਲੇ ਤੰਤਰ ਸਿੱਖ ਲੇ ਜਾਂ ਸੱਪਾਂ ਨੂੰ ਦੀ ਜ਼ਹਿਰ ਲਾਉਣ ਵਾਲੇ ਮੰਤਰ ਸਿੱਖ ਲੇ, ਇਹ ਨਹੀਂ ਚੱਲਣੇ ਉਸ ਵਾਹਿਗੁਰੂ ਦੇ ਅੱਗੇ। ਨਾ ਕਿਸੇ ਦਾ ਤੰਤਰ ਤਿੰਨਾਂ ਚਾਰ ਚੀਜ਼ਾਂ ਨੂੰ ਲਾ ਕੇ ਪਾ ਦੇਣਾ ਜਾਂ ਮੰਤਰ ਫੂਕ ਦੇਣਾ, ਇਹ ਵਾਹਿਗੁਰੂ ਅੱਗੇ ਨਹੀਂ ਚੱਲਣੇ, ਇਹ ਕਾਲ ਦੇ ਅੱਗੇ ਵੀ ਨਹੀਂ ਚੱਲਣੇ, ਸਾਰਿਆਂ ਨੂੰ ਕਾਲ ਨੂੰ ਭਖਣ ਕਰ ਲੈਣਾ ਹੈ। ਸਾਹਿਬ ਕਬੀਰ ਜੀ ਕਹਿੰਦੇ ਜਿਸ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ,
ਇਸ ਕੇ ਆਗੇ ਤੰਤ
ਨਾ ਮੰਤਰ, ਪਰਮੇਸ਼ਰ ਦੇ ਅੱਗੇ ਕਿਸੇ ਦਾ ਤੰਤਰ ਨਹੀਂ ਚੱਲ ਸਕਦਾ ਨਾ ਮੰਤਰ ਚੱਲ ਸਕਦਾ ਹੈ। ਉਹ ਤੰਤ ਤੱਤ ਸਰੂਪ ਜੋ ਹੈ ਨਾ ਪਰਮੇਸ਼ਵਰ, ਉਹਦੇ ਅੱਗੇ ਕਿਸੇ ਦਾ ਮੰਤਰ ਸਲਾਹ ਨਹੀਂ ਚੱਲ ਸਕਦੀ। ਉਹ ਪਰਮੇਸ਼ਰ ਬੇਵਜੀਰ ਬੜੇ ਤੀਰ ਧਰਮ ਤੀਰ ਅਲੱਖ ਕੰਮ ਫੇਰ ਕੀ ਆਪਣੇ ਸ਼ਾਹ ਜੀ, ਉਹ ਐਸਾ ਉਹ ਪਰਮੇਸ਼ਰ ਹੈ ਜਿਸਦੇ ਅੱਗੇ ਸਨਮੁਖ ਹੋਣ ਵਾਸਤੇ ਤੰਤ ਨਾ ਮੰਤ, ਇਹ ਦੁਨੀਆਂ ਦੇ ਤੰਤਰ ਸ਼ਾਸਤਰਾਂ ਦੇ ਮੰਤਰ ਨਹੀਂ ਚੱਲ ਸਕਦੇ। ਅਤੇ ਤੰਤ ਨਾ ਮੰਤ ਉਹ ਤੰਤ ਤੱਤ ਸਰੂਪ ਹੈ, ਨਾ ਮੰਤ ਉਹ ਕਿਸੇ ਦੀ ਸਲਾਹ ਨਹੀਂ ਲੈਂਦਾ, ਐਸਾ ਉਹ ਸਰੂਪ ਹੈ, ਬੇਵਜ਼ੀਰ ਹੈ, ਉਸ ਪਰਮੇਸ਼ਰ ਦਾ ਸਿਮਰਨ ਕਰਕੇ ਨਿਹਾਲ ਹੋ।
ਕਹਿ ਕਬੀਰ ਜਾ ਕਾ ਨਹੀਂ ਅੰਤ, ਤਿਸ ਕੈ ਆਗੇ ਤੰਤ ਨਾ ਮੰਤ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਸਾਹਿਬ ਜੀ। ਰਾਮਕਲੀ ਘਰ ਦੂਜਾ, ਬਾਣੀ ਕਬੀਰ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਬੰਦ ਚ ਬੰਧਨ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਸਾਹਿਬ ਕਬੀਰ ਜੀ ਦੀ ਬਾਣੀ, ਹੋਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਲਿਖਾ ਰਹੇ ਹਨ, ਰਾਮਕਲੀ ਚ ਦੂਜੇ ਘਰ ਵਿੱਚ ਉਚਾਰਨ ਕਰਦੇ ਹਨ। ਬਾਣੀ ਸਾਹਿਬ ਕਬੀਰ ਜੀ ਦੀ ਇੱਕ ਅਦਵੈਤ ਰੂਪ ਪਰਮੇਸ਼ਵਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਆਦਿ ਵਿੱਚ ਮੰਗਲ ਕਰਕੇ ਬਾਣੀ ਆਰੰਭ ਕਰਦੇ ਹਨ।
ਬੰਧ ਚ ਬੰਧਨ ਪਾਇਆ,
ਅਗਲੀਆਂ ਤੁਕਾਂ ਕਰ ਕਰਤਾ ਉਤਰ ਸਪਾਰਨ, ਕਹਿ ਕਬੀਰਾ ਸਾਰਨ, ਕਰ ਕਰਤਾ ਮੁਕਤਾ ਗੁਰ ਅਮਲ ਅਨਲ ਬੁਝਾਇਆ। ਜੋ ਗੁਰੂ ਯੋਗਾ ਆਨੰਦ ਦੇ ਮਾਹਰ ਹਨ, ਜਿਨ੍ਹਾਂ ਨੂੰ ਯੋਗ ਅਭਿਆਸ ਕਰਕੇ ਛੇ ਚੱਕਰ ਮੁਕਤ ਹੋਏ ਖੁੱਲੇ ਹੋਏ ਹਨ, ਛਿਆਂ ਚੱਕਰਾਂ ਦੁਆਰਾ ਮੂਲਾਧਾਰ ਚੱਕਰ ਚ ਗਣੇਸ਼ ਦਾ ਵਾਸਾ ਹੈ ਅਤੇ ਦੂਸਰੇ ਸੋਧਾਰ ਅਸ਼ਟਮ ਚੱਕਰ ਵਿੱਚ ਬ੍ਰਹਮਾ ਜੀ ਦਾ ਵਾਸਾ ਹੈ, ਮਣੀਪੂਰਵ ਚੱਕਰ ਚ ਵਿਸ਼ਨੂੰ ਜੀ ਦਾ ਵਾਸਾ ਹੈ, ਅਨਾਹਤ ਚੱਕਰ ਚ ਸ਼ਿਵਾ ਦਾ ਵਾਸਾ ਹੈ ਅਤੇ ਵਿਸ਼ੁੱਧ ਚੱਕਰ ਵਿੱਚ ਜੀਵ ਦਾ ਵਾਸਾ ਹੈ, ਆਗਿਆ ਚੱਕਰ ਚ ਗੁਰਾਂ ਦਾ ਵਾਸਾ ਹੈ। ਇਹ ਛੇ ਚੱਕਰਾਂ ਦੁਆਰਾ ਭੁਜੰਗਵਾਂ ਨਾੜੀ ਦੁਆਰਾ ਜਿਨ੍ਹਾਂ ਨੂੰ ਦਸਵੇਂ ਦੁਆਰ ਪ੍ਰਾਣ ਚੜਾਉਣ ਦੀ ਜਾਂਚ ਹੈ, ਐਸੇ ਜੋ ਯੋਗਾ ਅਭਿਆਸੀ ਗੁਰੂ ਹਨ, ਮੁਕਤਾ ਗੁਰ ਅਨਲ ਬੁਝਾਇਆ, ਮੁਕਤੇ ਜੋ ਜਿਨ੍ਹਾਂ ਦੇ ਛੇ ਚੱਕਰ ਖੁੱਲੇ ਹੋਏ ਹਨ, ਐਸੇ ਸਰੀਰ ਦੇ ਜਲੰਧਰ ਬੰਧ ਅਤੇ ਮੂਲ ਬੰਧ ਆਦਿਕ ਜਿਨ੍ਹਾਂ ਦੇ ਮੁਗਲ ਛੁੱਟੇ ਹੋਏ ਹਨ, ਉਹਨਾਂ ਨੂੰ ਅਨਲ ਦਸਵੇਂ ਦੁਆਰ ਵਿੱਚ ਪ੍ਰਾਣਾਯਾਮ ਕਰਕੇ ਅਨਲ ਪਾਉਣ ਨੂੰ ਚੜਾਉਣ ਦੀ ਜਾਂਚ ਨੂੰ ਜਿਨ੍ਹਾਂ ਨੂੰ ਬੁਝਾਇਆ ਹੈ, ਇਸ ਪ੍ਰਕਾਰ ਕਰ ਕਰਦਾ ਉੱਤਰ ਸਪਾਰਨ। ਜੋ ਯੋਗਾ ਅਭਿਆਸੀ ਪੁਰਖ ਗੁਰਾਂ ਦੇ ਦੱਸੇ ਹੋਏ ਉਪਦੇਸ਼ ਦੁਆਰਾ ਉਪਦੇਸ਼ ਉਸ ਅਭਿਆਸ ਨੂੰ ਕਰਦਾ ਹੈ ਪ੍ਰਾਣਾਯਾਮ ਦੇ ਨੂੰ, ਉਹ ਇਸ ਪ੍ਰਕਾਰ ਸੰਸਾਰ ਤੋਂ ਪਾਰ ਉੱਤਰ ਜਾਂਦਾ ਹੈ। ਕਹਿ ਕਬੀਰਾ ਸਾਰੰ, ਕਬੀਰ ਸਾਹਿਬ ਜੀ ਕਹਿੰਦੇ ਹਨ ਇਹ ਯੋਗ ਦਾ ਸਾਰ ਅਸੀਂ ਦੱਸਿਆ ਹੈ। ਇਸ ਪ੍ਰਕਾਰ ਉਲਟੀ ਲੇ ਸਖਤ ਸਹਾਰੰ, ਪੈਸੀ ਲੇ ਗਗਨ ਮਝਾਰੰ, ਬੇਦੀ ਲੇ ਚੱਕਰ ਭੁਜੰਗਾ, ਭੇਟੀ ਵਾਲੇ ਰਾਜ ਨਸੰਗਾ, ਇਸ ਨੂੰ ਆਦਿ ਤੋਂ ਹੁਣ ਸ਼ੁਰੂ ਕਰੋ।
ਬੰਧ ਚ ਬੰਧਨ ਪਾਇਆ,
ਕਹਿੰਦੇ ਹਨ ਬੰਧ ਚ ਬੰਧਨ ਪਾਇਆ, ਮੁਕਤੇ ਗੁਰ ਅਨਲ ਬੁਝਾਇਆ। ਜਿਨ੍ਹਾਂ ਨੂੰ ਮੁਕਤ ਗੁਰੂ ਨੇ ਯੋਗਾ ਅਭਿਆਸ ਕਰਕੇ ਜੋ ਛੁੱਟੇ ਹੋਏ ਹਨ ਬੰਧਨਾਂ ਤੋਂ, ਉਹਨਾਂ ਨੂੰ ਅਨਲ ਸਵਾਸਾਂ ਦਾ ਚੜਾਉਣਾ ਪ੍ਰਾਣਾਯਾਮ ਦੁਆਰਾ ਓਅੰਕਾਰ ਸ਼ਬਦ ਉਚਾਰਦਿਆਂ ਹੋਇਆਂ, ਬਾਰਾਂ ਵਾਰੀ ਉਚਾਰਦਿਆਂ ਹੋਇਆਂ ਪ੍ਰਾਣਾਂ ਨੂੰ ਚੜਾਉਣਾ ਅਤੇ ਬਾਰਾਂ ਵਾਰੀ ਉਚਾਰਦਿਆਂ ਹੋਇਆਂ ਠਹਿਰਾਉਣਾ, ਬਾਰਾਂ ਵਾਰੀ ਉਚਾਰਦਿਆਂ ਹੋਇਆਂ ਉਤਾਰਨਾ, ਇਹ ਕਨਿਸ਼ਠ ਪ੍ਰਾਣਾਯਾਮ ਹੈ ਅਤੇ ਸੋਲਾਂ ਵਾਰੀ ਉਚਾਰਦਿਆਂ ਹੋਇਆਂ ਚੜਾਉਣਾ, ਚੌਵੀ ਵਾਰ ਠਹਿਰਾਉਣਾ, ਬੱਤੀ ਵਾਰ ਉਤਾਰਨਾ, ਇਹ ਮੱਧਮ ਹੈ। ਬੱਤੀ ਵਾਰ ਚੜਾਉਣਾ ਤੇ 64 ਵਾਰ ਠਹਿਰਾਉਣਾ ਤੇ 64 ਵਾਰੀ ਉਤਾਰਨਾ, ਇਹ ਉੱਤਮ ਅਭਿਆਸ ਹੈ। ਇਸ ਪ੍ਰਕਾਰ ਮੁਕਤੇ ਜਿਨ੍ਹਾਂ ਜਿਹੜੇ ਪ੍ਰਾਣਾਯਾਮ ਕਰਕੇ ਚੱਕਰਾਂ ਦੇ ਬੰਧਨਾਂ ਤੋਂ ਛੁੱਟੇ ਹੋਏ ਗੁਰੂ ਹੈ, ਉਹਨਾਂ ਨੂੰ ਜਿਨ੍ਹਾਂ ਨੇ ਇਹ ਅਨਲ ਸਤਸੰਗ ਜੀ ਪਾਉਣ ਪ੍ਰਾਣਾਯਾਮ ਦਾ ਚੜਾਉਣਾ ਉਤਰਾਉਣਾ ਬੁਝਾਤਾ ਸਮਝਾਤਾ ਹੈ।
ਬੰਧ ਚ ਬੰਧਨ ਪਾਇਆ,
ਬੰਧ ਜੋ ਹੈ ਮੂਲ ਬੰਧ ਪਹਿਲਾਂ ਅਪਾਨ ਬਾਜੀ ਜਿਸ ਦੁਆਰਾ ਨਿਕਲਦੀ ਹੈ ਉਹਦੇ ਤਾਈ ਮੂਲ ਬੰਧ ਦੁਆਰਾ ਏਡੀ ਲਾ ਕਰਕੇ ਖੱਬੀ ਮੂਲ ਬੰਧ ਦੇ ਤਾਈ ਬੰਨਣਾ ਕੀਤਾ ਕਿ ਅਪਾਨ ਬਾਜੂ ਮੂਲ ਦੁਆਰੇ ਥਾਈ ਨਾ ਨਿਕਲੇ, ਜੇ ਪੁਨਾ ਬੰਧਨ ਜਲੰਧਰ ਬੰਧ ਪਾਉਣਾ ਕੀਤਾ कि जिस रास्ते ब्रह्मचर्य कायम रवे ते धातु जिहड़ी है ओ मस्तक विच जाके टिक रवे। इस प्रकार मूल बंद ते जलंधर बंद पौना कीता चेपुना
मुक्ता गुर अनल बुझाया।
इस प्रकार छे चक्रां तो जेडे छुटे हुए है कैद तो उन्हां जोगी गुरां अनल प्राणायाम अनल ना पौन दा है पौन दा चढ़ाउणा उतराउणा ठहराउणा ए बुझाता समझाता है।
जब नख सिख एहो मन चीना
जदों इस मन नूं नख ईड़ा द्वारा ते सिख चोटी पिंगला द्वारा नौ तो ला के सिर दी चोटी तक प्राणायाम द्वारा ईड़ा द्वारा चंद्रमा दी सुर द्वारा जो ठंड पहुंचाउणी होवे उदों चंद्रमा दी सुर छड्डणी जिस वेले मिंज जमी हुई होवे उस नूं ढालना होवे उस वेले पिंगला सूरज दी सुर द्वारा छड्ड के ਇਉਂ ਨੌ ਤੋਂ ਲਾ ਕੇ ਚੋਟੀ ਤੱਕ ਯੋਗ ਯੋਗਾ ਅਭਿਆਸ ਦੀ ਕਿਰਿਆ ਨੂੰ ਨਖ ਸਿੱਖ
ਇਹੋ ਮਨ ਚੀਨਾ
ਇਸ ਮਨ ਦੇ ਅੰਦਰ ਯੋਗਾ ਅਭਿਆਸ ਦੇ ਤਾਂ ਜਾਣ ਲਿਆ ਜੋਗੀ ਪੁਰਖ ਦੀ ਸੰਗਤ ਕਰਕੇ
ਤਬ ਅੰਤਰ ਮੱਜਨ ਕੀਨਾ
ਉਸ ਵੇਲੇ ਅੰਤਰ ਤ੍ਰਿਕੁਟੀ ਦੇ ਵਿਚ ਤ੍ਰਿਵੇਣੀ ਬਣੀ ਹੋਈ ਹੈ ਜਿਹੜੀ ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸੇ ਕਠਾਈ ਇਹਦੇ ਚ ਮੱਜਨ ਪ੍ਰਾਣਾਯਾਮ ਕਰਕੇ ਜਿਹੜਾ ਸਵਾਸਾਂ ਨੂੰ ਟਿਕਾਉਣਾ ਹੈ ਤੇ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਮੱਜਣ ਪੁਰਬ ਦਾ ਇਸ਼ਨਾਨ ਕੀਤਾ ਜੋਗੀ ਪੁਰਖ ਨੇ ਦਸਵੇਂ ਦੁਆਰ ਤ੍ਰਿਕੁਟੀ ਚ ਟਿਕ ਕੇ
ਪਵਨ ਪਤ ਉਨ ਮਨ ਰਹਿਣ ਖੜਾ
ਇਸ ਕਰਕੇ ਖੜ ਇਧਰ ਨਾ ਜਾਏ। ਪਵਨ ਸਵਾਸਾਂ ਦਾ ਪਤੀ ਕੌਣ ਹੈ ਮਨ ਇਹ ਉਨਵਨੀ ਅਵਸਥਾ ਜੋਗੀਆਂ ਦੀਆਂ ਖੇਚਰੀ ਭੂਚਰੀ ਚਰਚਰੀ ਅਗੋਚਰੀ ਉਨਮਨੀ ਇਹ ਪੰਜ ਅਵਸਥਾ ਹਨਗੀਆਂ। ਖੇਚਰੀ ਹੈ ਤਾਲੂ ਸਥਾਨ ਦੇ ਵਿੱਚ ਜਵਾਨ ਨੂੰ ਲਾ ਕਰਕੇ ਯੋਗਾਨੰਦ ਦੇ ਤਾਂ ਹੀ ਮਾਨਣਾ ਜਿਹਦੀ ਜਵਾਨ ਖਿੱਚੀ ਹੋਈ ਮਸਾਲਿਆਂ ਦੇ ਨਾਲ ਲਾ ਲਾ ਕੇ ਤ੍ਰਿਕੁਟੀ ਵਿੱਚ ਲੱਗ ਜਾਵੇ ਜਵਾਨ ਕੱਢੀ ਹੋਈ ਮੂੰਹ ਵਿੱਚੋਂ ਉਹਦਾ ਨਾਮ ਖੇਚਰੀ ਮੁੰਦਰਾ ਕਹਿੰਦੇ ਹਨ। ਇਹ ਯੋਗੀਆਂ ਦੀ ਪਹਿਲੀ ਅਵਸਥਾ ਹੈ। ਦੂਸਰੀ ਪੂਚਰੀ ਹੈ ਭਰਵੱਟਿਆਂ ਵਿੱਚ ਨਿਗਾਹ ਨੂੰ ਟਿਕਾ ਕੇ ਰੱਖਣਾ ਇਹ ਪੂਚਰੀ ਮੁੰਦਰਾ ਹੈ। ਤੀਜੀ ਸਾਧ ਸੰਗਤ ਜੀ ਚਰਚਰੀ ਹੈ। ਚਰਚਰੀ ਜਿਵੇਂ ਜਾਨਵਰ ਵਿਚਰਦੇ ਹੈ ਇਸ ਪ੍ਰਕਾਰ ਯੋਗੀ ਨੇ ਆਪਦੀ ਸ਼ਕਤੀ ਦੇ ਨਾਲ ਵਿਚਰਨ ਲੱਗ ਜਾਣਾ ਜਾਂ ਤ੍ਰਿਕੁਟੀ ਵਿੱਚ ਚਿੱਤ ਨੂੰ ਟਿਕਾ ਲੈਣਾ ਇਹ ਚਰਚਰੀ ਹੈ। ਅਤੇ ਦੂਜਾ ਹੈ ਅਗੋਚਰੀ ਅਵਸਥਾ ਹੈ। ਇੰਦਰੀਆਂ ਤੋਂ ਪਰੇ ਹੋ ਕੇ ਯੋਗੀ ਨੇ ਸਿੱਧੀ ਦੇ ਬਲ ਦੇ ਨਾਲ ਲੋਕ ਜਿਹੜੇ ਹਨ ਦੂਰ ਦਰਸ਼ਨ ਦੂਰ ਸਰਵਣ ਜਿਹੜਾ ਦੂਰ ਦੀਆਂ ਗੱਲਾਂ ਸੁਣ ਲੈਣੀਆਂ ਇਹ ਅਗੋਚਰੀ ਹੈ। ਉਨਮਨੀ ਦੂਰ ਸਰਵਣ ਕਰ ਲੈਣਾ ਇਸ ਪ੍ਰਕਾਰ ਇਹ ਉਨਮਨੀ ਅਵਸਥਾ ਯੋਗੀ ਨੇ ਪੰਜ ਅਵਸਥਾ ਹੈ। ਇਸ ਪ੍ਰਕਾਰ
ਤਬ ਅੰਤਰ ਮੱਜਨ
ਪਵਨ ਪਤ
ਉਨਮਨ ਰਹਿਣ ਖਰਾ
ਸਵਾਸਾਂ ਦਾ ਪਤੀ ਜੋ ਜੀਵ ਆਤਮਾ ਹੈ ਉਹ ਤੁਨ ਉਨਮਨੀ ਉਨਮਨੀ ਅਵਸਥਾ ਹੈ ਯੋਗੀਆਂ ਦੀ। ਮੂਰਧਨ ਸਥਾਨ ਹੈ ਜਿਹੜਾ ਤਾਲੂ ਸਥਾਨ ਦੇ ਉੱਪਰ ਦਸਵੇਂ ਦੁਆਰ ਦੇ ਵਿੱਚ ਜਾ ਕੇ ਸੰਸਦ ਦਰ ਕਵਲ ਦੇ ਉੱਤੇ ਜਿਹੜਾ ਪ੍ਰਕਾਸ਼ ਹੈ ਚੌਮੁਖ ਦੀਵਾ ਜੋ ਦੁਆਰ ਉਸ ਚ ਖਰਾ ਭਲੀ ਪ੍ਰਕਾਰ ਰਹਿਣ ਲੱਗ ਜਾਣਾ ਯੋਗੀ ਦੇ ਮਨ ਨੇ ਇਹ ਉਨਮਨੀ ਅਵਸਥਾ ਮੰਨੀ ਹੈ ਉਹਨਾਂ ਨੇ। ਇਸ ਪ੍ਰਕਾਰ ਖਰਾ ਚੰਗਾ ਰਹਿਣ ਲੱਗ ਗਿਆ।
ਨਹੀਂ ਮਿਰਤ ਨਾ ਜਨਮ ਜਰਾ
ਉੱਥੇ ਮੌਤ ਦਾ ਡਰ ਨੀ ਜੋਗੀ ਦੀ ਸਮਾਧੀ ਲੱਗ ਜਾਂਦੀ ਹੈ ਤੇ ਨਾ ਜਨਮ ਦਾ ਭੈ ਹੈ ਨਾ ਜਰਾ ਬੁਢੇਪੇ ਦਾ ਭੈ ਹੈ। ਐਸਾ ਯੋਗਾ ਅਭਿਆਸੀ ਪੁਰਖ ਨੂੰ ਆਨੰਦ ਪ੍ਰਾਪਤ ਹੁੰਦਾ ਹੈ।
ਰਹਾਉ ਉਲਟੀ ਲੇ ਸਖਤ ਸਹਾਰੰ
ਉਲਟੀ ਲੇ ਸਖਤ ਸਹਾਰੰ ਯੋਗ ਦੀ ਕਮਾਈ ਦੀ ਸ਼ਕਤੀ ਨਾਲ ਪ੍ਰਾਣਾਯਾਮ ਦੀ ਸ਼ਕਤੀ ਦੇ ਸਹਾਰੰ ਆਸਰੇ ਜਿਨ੍ਹਾਂ ਨੂੰ ਪ੍ਰਾਣਾਯਾਮ ਦੁਆਰਾ ਆਪਣੀ ਸੁਰਤ ਨੂੰ ਉਲਟਾ ਕੇ ਦਸਵੇਂ ਦੁਆਰ ਚ ਪਹੁੰਚਾ ਲਿਆ ਹੈ।
ਸਖਤ ਸਹਾਰੰ
ਸ਼ਕਤੀ ਯੋਗਾ ਅਭਿਆਸ ਦੀ ਸ਼ਕਤੀ ਦੇ ਸਹਾਰਾ ਆਸਰਾ ਲੈ ਕੇ ਆਪਦੀ ਬਿਰਤੀ ਨੂੰ ਨਵਾਂ ਗੋਲਕਾਂ ਵੱਲੋਂ ਉਲਟਾ ਕੇ ਦਸਵੇਂ ਦੁਆਰ ਚੜਾ ਲਿਆ ਹੈ।
ਪੈਸੀ ਵਾਲੇ ਗਗਨ ਮਝਾਰੰ
ਉਹਨਾਂ ਦੀ ਪੈਸੀ ਵਾਲੇ ਪ੍ਰਵੇਸ਼ ਹੋ ਗਈ ਹੈ ਗਗਨ ਦਸਵੇਂ ਦੁਆਰ ਦੇ ਵਿੱਚ। ਉਹ ਪ੍ਰਾਣ ਕਲਾ ਦੇ ਸਹਿਜ ਜਿਹੜੀ ਬਿਰਤੀ ਹੈ ਯੋਗੀ ਦੀ ਫਿਰ ਦਸਵੇਂ ਦੁਆਰ ਚ ਪ੍ਰਵੇਸ਼ ਹੋ ਜਾਂਦੀ ਹੈ ਪੁਰਾਣਾ ਜਾਣ ਦੇ ਬਲ ਨਾਲ
ਬੇਦੀ ਵਾਲੇ ਚੱਕਰ ਭੁਯੰਗਾ
ਭੁਯੰਗਵਾ ਨਾੜੀ ਜਿਹੜੀ ਹੈ ਜਿਵੇਂ ਕੁੰਡਲਨੀ ਸੁਰਜੀ ਸਤਸੰਗਤ ਵੀ ਵਾਕਏ ਆ ਮਹਾਰਾਜ ਨੇ ਜਿਵੇਂ ਕੁੰਡਲਨੀ ਸਪਨੀ ਜਿਹੜੀ ਕੁੰਡਲ ਮਾਰੀ ਬੈਠੀ ਹੁੰਦੀ ਹੈ ਇਹ ਜੇ ਛੇ ਚੱਕਰ ਮੂਲਾਧਾਰ ਤੋਂ ਲਾ ਕੇ ਆਗਿਆ ਤੱਕ ਇਹਦੇ ਚ ਕੁੰਡਲ ਮਾਰੀ ਬੈਠੀ ਹੈ ਜਿਹੜੀ ਕੁੰਡਲਨੀ ਹੈ ਜਾਂ ਭੁਯੰਗਵਾ ਨਾੜੀ ਸੱਪ ਜਿਵੇਂ ਕੁੰਡਾ ਕੁੰਡਲ ਮਾਰ ਕੇ ਬੈਠਾ ਹੁੰਦਾ ਹੈ ਐ ਭੁਯੰਗਵਾ ਨਾੜੀ ਹੈ ਇਹ ਜਿਸ ਵਕਤ
ਬੇਦੀ ਅਲੇ ਚੱਕਰ ਭੁਯੰਗਾ
ਮੂਲ ਦੁਆਰੇ ਦੀ ਅਪਾਨ ਵਾਯੂ ਨੂੰ ਰੋਕਿਆ ਤੇ ਪ੍ਰਾਣ ਵਾਯੂ ਨੂੰ ਰੋਕ ਕਰਕੇ ਜਿਸ ਵੇਲੇ ਭੁਯੰਗਵਾ ਨਾੜੀ ਦੇ ਵਿਚ ਯੋਗਾ ਅਭਿਆਸੀ ਪੁਰਖ ਨੇ ਸੂਰਜ ਦੀ ਸੁਰ ਦੁਆਰਾ ਛੱਡਿਆ ਤੇ ਠੰਡ ਪਚਾਲੀ ਚੰਦਰਮਾ ਦੀ ਸੁਰ ਦੁਆਰਾ ਉਸ ਵਕਤ ਬੇਦੀ ਅਲੇ ਚੱਕ ਚੱਕਰ ਭੁਯੰਗਵੇ ਰਗੜ ਚ ਫੂਕ ਮਾਰੀਏ ਇਕੱਠੀ ਹੋਈ ਜਿਹੜੀ ਰਗੜ ਉਹ ਸਿੱਧੀ ਹੋ ਜਾਂਦੀ ਹੈ ਇਸ ਪ੍ਰਕਾਰ ਛੇ ਚੱਕਰਾਂ ਜਿਹੜੀ ਕੁੰਡਲ ਮਾਰੀ ਬੈਠੀ ਭੁਯੰਗਵਾ ਨਾੜੀ ਸਪਨੀ ਦੀ ਨਿਆਈ ਇਹਦਾ ਨਾਮ ਕੁੰਡਲਨੀ ਵੀ ਬਾਣੀ ਚ ਕਿਹਾ ਹੈ ਇਸ ਦੇ ਰਾਹੀਂ ਇਸ ਪ੍ਰਕਾਰ ਛੇ ਜਿਹੜੇ ਚੱਕਰ ਹਨ ਮੂਲਾਧਾਰ ਸਵਾਧਾਰ ਆਸ਼ਟਾਨ ਮਣੀਪੂਰਕ ਤੇ ਅਨਾਹਤ ਤੇ ਬਸੁੱਧ ਤੇ ਆਗਿਆ ਇਹ ਛੇ ਚੱਕਰਾਂ ਤੇ ਬੇਦੀ ਅਲੇ ਰਬੜੀ ਫੂਕ ਮਾਰਨੇ ਕਰਕੇ ਜਿਵੇਂ ਇਕੱਠੇ ਹੀ ਛੇ ਚੱਕਰ ਬਿੰਨੇ ਉਲਟ ਪਵਨ ਚੱਕਰ ਖੱਡ ਭੇਜਦੇ ਸੁਰਤ ਸੁਨ ਅਨਰਾਗੀ ਇਸ ਪ੍ਰਕਾਰ ਛੇ ਚੱਕਰਾਂ ਨੂੰ ਬਿੰਨ ਲਿਆ
ਭੇਟੀ ਵਾਲੇ ਰਾਏ ਨਿਸੰਗਾ
ਉੱਥੇ ਚੌਮੁਖ ਦੀਵਾ ਜੋ ਦੁਆਰਾ ਜਿਵੇਂ ਚਮੁਖੀਆ ਦੀਵਾ ਹੁੰਦਾ ਹੈ ਇਸ ਪ੍ਰਕਾਰ ਦਾ ਚੇਤਨ ਦੀ ਲਾਟ ਦਾ ਪ੍ਰਕਾਸ਼ ਹੈ ਦਸਵੇਂ ਦੁਆਰ ਦੇ ਵਿਚ ਉਸ ਰਾਹ ਪ੍ਰਕਾਸ਼ ਰੂਪ ਚੇਤਨ ਦੀ ਲਾਟ ਨੂੰ ਨਿਸੰਕ ਹੋ ਕੇ ਜੋਗੀ ਨੂੰ ਭੇਟੀ ਵਾਲੇ ਮਿਲ ਗਿਆ ਹੈ ਸਗੁਣ ਸਰੂਪ ਦੇ ਅੰਦਰ ਅੰਗੁਸ਼ਟ ਪ੍ਰਮਾਣ ਹੈ ਜਿਸ ਤਰ੍ਹਾਂ ਅੰਗੂਠਾ ਹੁੰਦਾ ਹੈ ਜਿਵੇਂ ਬੋਰਡ ਦੀ ਗੋਲ ਹੁੰਦੀ ਹੈ ਏਡਾ ਕੁ ਆਕਾਰ ਹੈ ਪਰ ਕਰੋੜਾਂ ਸੂਰਜਾਂ ਵਰਗੀ ਲਸ਼ਕ ਉਹਦੇ ਵਿੱਚੋਂ ਪੈ ਰਹੀ ਹੈ ਉਹ ਦਸਵੇਂ ਦਾਰ ਚ ਉਸ ਨੂੰ ਭੇਟੀ ਵਾਲੇ ਮਿਲ ਗਏ
ਚੂਕੀ ਵਾਲੇ ਮੋਹ ਮੈਂ ਆਸਾ
ਉਸ ਜੋਗੀ ਪੁਰਖ ਨੂੰ ਫੇਰ ਕਿਸੇ ਸੰਬੰਧੀਆਂ ਦਾ ਅਰਧੀਆਂ ਸਿੱਧੀਆਂ ਦਾ ਮੋਹ ਨਹੀਂ ਰਹਿੰਦਾ ਜਿਹਦਾ ਮਨ ਟਿਕ ਜਾਵੇ ਤੇ ਮਈ ਮੋਹ ਰੂਪ ਜਿਹੜੀ ਆਸਾ ਹੈ ਤੇ ਮੈਂ ਮਮਤਾ ਆਸਾ ਇਹ ਸਾਰੀ ਚੱਕੀ ਗਈ ਉਹ ਜੋਗੀ ਪੁਰਖ ਦੀ ਸੰਸਾਰ ਦੀ
ਸਸਕੀਨੋ ਸੂਰ ਗਿਰਾਸਾ
ਉਸ ਨੂੰ ਕਹਿੰਦੇ ਸਸਕੀਨੋ ਸੂਰ ਗਿਰਾਸਾ ਸਸ ਚੰਦਰਮਾ ਦੀ ਸੁਰ ਦੁਆਰਾ ਸੂਰਜ ਦੀ ਸੁਰ ਨੂੰ ਗ੍ਰਸ ਕੇ ਠੰਡ ਪਚਾਤੀ ਪਿੰਗਲਾ ਦੇ ਤਾਈ ਪਕੜ ਕੇ ਰੋਕ ਕੇ ਚੰਦਰਮਾ ਦੀ ਇੜਾ ਸੁਰ ਦੁਆਰਾ ਪ੍ਰਾਣਾ ਜਾਮ ਜਦੋਂ ਕੀਤਾ ਸੂਰਜ ਦੀ ਜਿਹੜੀ ਗਰਮਾਇਸ਼ ਸੀ ਉਹਨੂੰ ਗ੍ਰਸ ਲਿਆ ਤੇ ਚੰਦਰਮਾ ਦੀ ਨਾੜ ਕਰਕੇ ਛੰਨੇ ਕਰਕੇ ਠੰਡ ਪ੍ਰਾਪਤ ਹੋ ਗਈ ਇਸ ਪ੍ਰਕਾਰ ਸਸਕੀਨੋ ਸੂਰ ਗਰਾਸਾ ਚੰਦਰਮਾ ਦੀ ਸੁਰ ਇੰਗੜਾ ਦਾ ਇੜਾ ਦੁਆਰਾ ਸੂਰਜ ਦੀ ਸੁਰ ਪਿੰਗਲਾ ਨੂੰ ਗ੍ਰਸ ਲਿਆ ਪਕੜ ਲਿਆ ਸ਼ਾਂਤ ਪਚਾਉਣ ਵਾਸਤੇ ਜੋਗੀ ਨੂੰ ਪ੍ਰਾਣਾ ਜਾਮ ਕਰਕੇ ਪਹਿਲਾਂ ਮਿੰਝ ਢਾਲਣ ਵਾਸਤੇ ਸੂਰਜ ਦੀ ਸੁਰ ਛੱਡੀ ਸੀ ਸਸਕੀਨੋ ਸੂਰ ਗਰਾਸਾ ਇਸ ਪ੍ਰਕਾਰ ਸਾਹਿਬ ਸੰਗਤ ਜੀ ਚੰਦਰਮਾ ਦੀ ਸੁਰ ਦੇ ਤਾਂ ਹੀ ਸੂਰਜ ਦੀ ਸੁਰ ਦੁਆਰਾ ਗ੍ਰਸ ਲਿਆ ਜਿਸ ਵੇਲੇ ਮਿੰਝ ਢਲਣ ਦੀ ਲੋੜ ਸੀ ਜਦੋਂ ਮਿੰਝ ਢਲ ਗਈ ਦਸਵੇਂ ਦੁਆਰ ਚ ਪਹੁੰਚ ਗਏ ਉਦੋਂ ਚੰਦਰਮਾ ਦੀ ਸੁਰ ਦੁਆਰਾ ਸੂਰਜ ਦੀ ਸੁਰ ਪਿੰਗਲਾ ਨੂੰ ਗ੍ਰਸ ਲਿਆ ਛੱਡ ਦਿੱਤਾ ਇਸ ਨੂੰ ਤਿਆਗਤਾ
ਜਬ ਕੁੰਭਕ ਭਰਪੁਰ ਲੀਣਾ
ਜਦੋਂ ਕੁੰਭਕ ਸੁਖਮਣਾ ਦੇ ਵਿਚ ਭਰਪੁਰ ਪ੍ਰਾਣਾ ਜਾਮ ਕਰਕੇ ਭਰ ਲਿਆ ਸਵਾਸਾਂ ਦੇ ਤਾਈ ਕੁੰਭਕ ਨਾੜੀ ਦੇ ਵਿਚ ਸੁਖਮਣਾ ਵਿਚ ਉਸ ਵੇਲੇ ਜਿੱਥੇ ਪ੍ਰਾਣ ਟਿਕਾਈ ਦੇ ਹੈ ਲੀਨ ਹੋ ਗਿਆ ਦਸਵੇਂ ਦੁਆਰ ਵਿੱਚ ਭਰਪੂਰ ਵਿਆਪਕ ਜਾਣ ਕੇ
ਤਹਿ ਬਾਜੇ ਅਨਹਦ ਬੀਣਾ
ਉੱਥੇ ਹੱਦ ਤੋਂ ਰਹਿਤ ਬੀਣਾ ਆਦਿਕ ਬਾਜੇ ਜਿਹੜੇ ਤਤੰਤੀ ਬਿਰ ਚਰਮ ਕਾ ਕਣ ਕਾਂਸੀ ਕਾ ਜਾਨ ਨਾਦ ਸ਼ਬਦ ਘਟਕੋ ਕਹਿ ਤੇ ਸਵਾਸ ਸੁਖਰ ਪਹਿਚਾਨ ਇਹ ਬਾਜੇ ਵੱਜਦੇ ਹੈ ਹੱਦ ਤੋਂ ਰਹਿਤ ਇੱਕ ਰਾਸ ਬੀਣਾ ਸੁੰਦਰ ਬਾਜੇ ਹਨ ਜੋ ਅਤਿਅੰਤ ਚਿੱਤ ਨੂੰ ਮੋਹਿਤ ਕਰਨ ਵਾਲੇ ਜਿਹੜੀਆਂ ਬਾਹਰਲੀਆਂ ਬਾਜਿਆਂ ਦੀਆਂ ਸੁਰਾਂ ਸਤਾਰਾਂ ਦੀਆਂ ਜਾਂ ਸੁਰਿੰਦਿਆਂ ਦੀਆਂ ਜੋੜੀਆਂ ਦੀਆਂ ਇਦੋਂ ਸੌ ਗੁਣਾ ਬਰੀਕ ਆਵਾਜ਼ਾਂ ਹਨ ਜਿਹੜਾ ਚਿੱਤ ਕਾਗਰ ਕਰੇ ਸੁਰਤ ਨਾਲ ਵੀ ਸੁਣ ਪੈਂਦੀਆਂ ਹਨ ਪਰ ਜੋਗੀ ਨੇ ਤਾਂ ਸੁਣਿਆ ਹੀ ਜੇ ਦਸਵੇਂ ਦੁਆਰ ਜਾ ਕੇ ਸਥਿਤ ਹੋਇਆ ਹੈ
ਭਗਤ ਬਕ ਸ਼ਬਦ ਸੁਣਾਇਆ
ਭਗਤ ਜੋ ਗੁਰੂ ਹਨ ਉਹਨਾਂ ਨੇ ਬਕ ਉਚਾਰਨ ਕਰਕੇ ਸ਼ਬਦ ਯੋਗਾ ਅਭਿਆਸ ਦੀ ਪ੍ਰਾਪਤੀ ਦਾ ਸੁਣਾਉਣਾ ਕੀਤਾ ਯੋਗਾਨੰਦ ਵਾਸਤੇ
ਸੁਣ ਤੈ ਸੁਣ ਮਨ ਵਸਾਇਆ
ਸੁਣ ਵਾਲੇ ਸਰੋਤੇ ਨੇ ਜਿਸ ਨੂੰ ਅਭਿਆਸ ਦੀ ਲੋੜ ਹੈ ਯੋਗਾ ਅਭਿਆਸ ਦੀ ਹੁਣ ਸੁਣ ਕਰਕੇ ਮਨ ਚ ਵਸਾ ਲਿਆ ਇਸ ਉਪਦੇਸ਼ ਨੂੰ।
ਸੁਣਤਾ ਸੁਣ ਮਨ ਵਸਾਇਆ।
ਸੁਣ ਵਾਲੇ ਸਰੋਤੇ ਅਧਿਕਾਰੀ ਨੇ, ਜੋਗਾ ਵਿਆਦੀ ਸਿੱਖਿਆ ਲੈਣ ਵਾਲੇ ਨੇ, ਸੁਣ ਕੇ ਮਨ ਚ ਜੋਗੀ ਪੁਰਖ ਦੇ ਉਪਦੇਸ਼ ਨੂੰ ਵਸਾ ਲਿਆ।
ਕਰ ਕਰਤਾ ਉਤਰ ਸਪਾਰ,
ਜਿਵੇਂ ਕਥਨ ਕੀਤਾ ਉਹ ਕਰਤਾ ਹੋ ਕੇ ਜੋਗਾ ਅਭਿਆਸ ਨੂੰ ਕਰਨ ਵਾਲਾ ਹੋ ਕੇ, ਜਿਹੜਾ ਜੋਗਾ ਅਭਿਆਸ ਕਰਦਾ ਹੈ ਉਹ ਨਵਾਂ ਗੋਲਕਾਂ ਦੇ ਵਿਸ਼ਿਆਂ ਤੋਂ ਇਉਂ ਪਾਰ ਉਤਰ ਜਾਂਦਾ ਹੈ।
ਕਹਿ ਕਬੀਰਾ ਸਾਰ,
ਸਾਹਿਬ ਕਬੀਰ ਜੀ ਕਹਿੰਦੇ ਜੋਗਾ ਅਭਿਆਸ ਦਾ ਸਾਰ ਅਸਲੀ ਤੱਤ ਦੱਸਿਆ ਹੈ ਭਾਈ। ਇਉਂ ਜੋਗਾ ਅਭਿਆਸੀ ਪੁਰਖ ਦਸਵੇਂ ਦੁਆਰ ਪ੍ਰਾਣ ਚੜਾ ਸਕਦਾ ਹੈ, ਇਹ ਯੋਗ ਦਾ ਤਰੀਕਾ ਦੱਸ ਦਿੱਤਾ ਹੈ। ਹੁਣ ਗਿਆਨ ਦਾ ਜੋ ਕਥਨ ਕਰਨ ਲੱਗੇ ਹਨ ਸੁਣੋ।
ਚੰਦ ਸੂਰਜ
ਵਕਤਾ ਵਕ ਸ਼ਬਦ ਸੁਣਾਇਆ, ਵਕਤੇ ਜੋ ਤੱਤ ਵੇਤੇ ਹਨ ਬ੍ਰਹਮ ਸੋਤਰੀ ਬ੍ਰਹਮ ਦੇਸ਼ਟੀ ਸਤਿਗੁਰੂ, ਉਹਨਾਂ ਨੂੰ ਵਕ ਉਚਾਰਨ ਕਰਕੇ ਸ਼ਬਦ ਉਪਦੇਸ਼ ਨੂੰ, ਤੱਤ ਮਿੱਥਿਆ ਦੇ ਵਿਵੇਚਨ ਕਰਨ ਦੇ ਉਪਦੇਸ਼ ਨੂੰ, ਵਿਵੇਕ ਨੂੰ ਸ਼ਬਦ ਉਪਦੇਸ਼ ਨੂੰ ਸੁਣਾਉਣਾ ਕੀਤਾ।
ਸੁਣ ਤੈ ਸੁਣ ਮਨ ਵਸਾਇਆ।
ਸੁਣ ਵਾਲੇ ਸਰੋਤੇ ਨੇ, ਜਗਿਆਸੂ ਨੇ, ਵਿਰਾਗ ਹੋਏ, ਖੜਸੰਤੀ ਮੋਖ ਇੱਛਾ ਸਾਧਨਾ ਦੇ ਸਹਿਤ ਜੋ ਸਤਨਾਮ ਦਾ ਅਭਿਆਸੀ ਹੈ ਉਸ ਨੂੰ ਸੁਣ ਕੇ ਮਨ ਚ ਵਸਾ ਲਿਆ। ਪੜੋ ਹੁਣ ਪਾਠ।
ਬੰਦ ਚ ਬੰਧਨ ਪਾਇਆ,
ਮੁਕਤਾ ਗੁਰ ਅਨਲ ਬਜਾਇਆ, ਮੁਕਤ ਰੂਪ ਜੋ ਸਤਿਗੁਰੂ ਹੈ, ਕਰਤਾ ਭੋਗਤਾ ਹੰਗਤਾ ਮਮਤਾ ਦੇ ਬੰਧਨਾਂ ਤੋਂ ਮੁਕਤ ਰੂਪ ਜੋ ਸਤਿਗੁਰੂ ਹੈ, ਉਹਨੇ ਅਨਲ ਬਾਸ਼ਨਾ ਨੂੰ ਰੋਕਣ ਵਾਸਤੇ ਬੁਝਾਤਾ, ਸਿੱਖਿਆ ਦੇ ਦਿੱਤੀ, ਅਤੇ ਅਨਲ ਤ੍ਰਿਸ਼ਨਾ ਦੀ ਜਿਹੜੀ ਅੱਗ ਹੈ ਕਰੋੜਾਂ ਬ੍ਰਹਿਮੰਡਾਂ ਦੇ ਰਾਜ ਪਾ ਕੇ ਵੀ ਤ੍ਰਿਪਤ ਨਹੀਂ ਹੋ ਸਕਦਾ, ਐਸੀ ਤ੍ਰਿਸ਼ਨਾ ਦੀ ਅੱਗ ਨੂੰ ਨਾਮ ਰੂਪੀ ਜਲ ਨਾਲ ਸਤਿਗੁਰੂ ਮਹਾਰਾਜ ਸਾਨੂੰ ਬੁਝਾ ਦਿੱਤਾ ਅੰਮ੍ਰਿਤ ਨਾਮ ਦੀ ਵਰਖਾ ਕਰਕੇ।
ਬੰਧ ਚ ਬੰਧਨ ਪਾਇਆ,
ਫਿਰ ਜਿਹੜੇ ਬੰਧ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਨਾ ਚੇਪ, ਉਹਨਾਂ ਸਾਰਿਆਂ ਦੇ ਤਾਂ ਬੰਧ ਪਾਉਣ ਵਾਲੇ, ਉਹਨਾਂ ਨੂੰ ਸਮਦਮ ਸਾਧਨਾ ਕਰਕੇ ਬੰਧ ਨੂੰ ਪਾਇਆ, ਰੋਕਣਾ ਕੀਤਾ ਕਾਮ ਕ੍ਰੋਧ ਆਦਿਕਾਂ ਨੂੰ ਰੋਕ ਲਿਆ।
ਮੁਕਤ ਹੈ ਗੁਰ ਅਨਲ ਬੁਝਾਇਆ,
ਮੁਕਤ ਰੂਪ ਸਤਿਗੁਰੂ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਤਾਰ ਹੈ, ਉਹਨਾਂ ਸਤਿਗੁਰਾਂ ਕਾਲ ਦੀ ਅੱਗ ਨੂੰ, ਤ੍ਰਿਸ਼ਨਾ ਦੀ ਅੱਗ ਨੂੰ, ਮਾਇਆ ਦੀ ਅੱਗ ਨੂੰ, ਕ੍ਰੋਧ ਦੀ ਅੱਗ ਨੂੰ, ਈਰਖਾ ਦੀ ਅੱਗ ਨੂੰ, ਸਾਰੀ ਨੂੰ ਨਾਮ ਰੂਪੀ ਜਲ ਨਾਲ ਬੁਝਾ ਦਿੱਤਾ, ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ।
ਜਬ ਨਖ ਸਿੱਖ ਇਹੋ ਮਨ ਚੀਨਾ,
ਜਦੋਂ ਇਸ ਮਨ ਨੂੰ ਨਹੁੰ ਤੋਂ ਲਾ ਕੇ ਚੋਟੀ ਤੱਕ ਚੰਚਲ ਹੀ ਜਾਣਿਆ ਕਿ ਚੰਚਲ ਹੈ, ਉਸ ਵੇਲੇ ਸਮਦਮ ਸਾਧਨ ਕੀਤੇ, ਨਹੁੰ ਤੋਂ ਲਾ ਕੇ ਚੋਟੀ ਤੱਕ ਇਸ ਮਨ ਨੂੰ ਸ਼ਾਂਤ ਕਰਨ ਵਾਸਤੇ ਗੁਰਾਂ ਦੇ ਸ਼ਬਦ ਦੁਆਰਾ ਪੈਰ ਦੇ ਗੁੱਠੇ ਲਾ ਕੇ ਚੋਟੀ ਤੱਕ ਇਹ ਮਨ ਹੈ ਅੰਤਾਕਰਨ ਹੈ, ਇਸ ਅੰਤਾਕਰਨ ਦੇ ਅੰਦਰ ਪਰਮੇਸ਼ਰ ਦਾ ਸਿਮਰਨ ਕਰਕੇ ਗੁਰਮੁਖ ਰੋਮ ਰੋਮ ਹਰ ਧਿਆਵਾ, ਇਹ ਮਨ ਨੂੰ ਇਕਾਗਰ ਕਰਨਾ ਜਦੋਂ ਜਾਣਿਆ
ਤਬ ਅੰਤਰ ਮੱਜਨ ਕੀਨਾ,
ਉਸ ਵੇਲੇ ਅੰਤਰ ਗਦ ਤੀਰਥ ਮਲ ਨਾਓ, ਅੰਤਰ ਅੰਤਾਕਰਨ ਦੇ ਅੰਦਰ ਜੋ ਆਤਮਾ ਰੂਪੀ ਤੀਰਥ ਹੈ ਉਸ ਵਿੱਚ ਜਿਹੜਾ ਸਰਵਣ ਕਰਨਾ ਹੈ, ਮੰਨਣ ਕਰਨਾ, ਨਿਵਿਆਸਨ ਕਰਨਾ, ਇਹ ਪੁਰਬ ਦਾ ਇਸ਼ਨਾਨ ਕੀਤਾ ਹੈ।
ਪਵਨ ਪਤ ਉਨ ਮਨ ਰਹਿਣ ਖਰਾ,
ਪਵਨ ਸਵਾਸਾਂ ਦਾ ਪਤੀ ਜੋ ਜੀਵ ਆਤਮਾ ਹੈ ਉਹ ਉਨਮਨ ਤੁਰਿਆ ਅਵਸਥਾ ਚ ਰਹਿਣ ਲੱਗ ਗਿਆ ਖਰਾ, ਅੱਛੀ ਪ੍ਰਕਾਰ ਚੰਗਾ ਗੁਰਾਂ ਦਾ ਉਪਦੇਸ਼ ਧਾਰਨ ਕਰਕੇ।
ਨਹੀਂ ਮਿਰਤ ਨਾ ਜਨਮ ਜਰਾ,
ਹੁਣ ਇੱਥੇ ਸਾਧ ਸੰਗਤ ਜੀ ਮੌਤ ਦਾ ਭੈ ਨਹੀਂ ਹੈ ਤੇ ਨਾ ਜਨਮ ਹੈ, ਫੇਰ ਨਾ ਜਰਾ ਬਾਲ ਬਿਰਧ ਜਵਾਨੀ ਆਦਿਕ ਅਵਸਥਾ ਜਿਹੜੀਆਂ ਇਹ ਪ੍ਰਣਾਮ ਭਾਵ ਨੂੰ ਪ੍ਰਾਪਤ ਹੋਣ ਵਾਲੀਆਂ ਵੀ ਨਹੀਂ ਹੈ, ਜਰਾ ਜੜਤਾ ਆਦਿਕ ਵੀ ਨਹੀਂ ਹੈ।
ਰਹਾਉ ਉਲਟੀ ਲੇ ਸਖਤ ਸਹਾਰੰ,
ਉਲਟੀ ਲੇ ਇਹ ਨਾਮ ਦੇ ਅਭਿਆਸ ਦੀ ਸ਼ਕਤੀ ਦੇ ਸਹਾਰੇ ਸੰਸਾਰਾਕਾਰ ਵੱਲੋਂ ਬਿਰਤੀ ਉਲਟ ਕੇ ਬ੍ਰਹਮਾਕਾਰ ਬਿਰਤੀ ਬਣ ਗਈ, ਇਹ ਨਾਮ ਦੀ ਐਸੀ ਸ਼ਕਤੀ ਹੈ, ਇਸ ਦਾ ਸਹਾਰਾ ਲਿਆ ਜਦੋਂ ਸ਼ਕਤੀ ਮਾਇਆ ਵੱਲੋਂ ਨਾਮ ਦੇ ਸਾਰੇ ਬਿਰਤੀ ਉਲਟ ਗਈ ਹੈ।
ਪੈਸੀ ਵਾਲੇ ਗਗਨ ਮਝਾਰ,
ਗਗਨ ਕੌਣ ਹੈ ਜੋ ਚਿਰਾਕਾਸ ਬ੍ਰਹਮ ਹੈ, ਉਹਦੇ ਚ ਪੈਸੀ ਵਾਲੇ ਪ੍ਰਵੇਸ਼ ਹੋ ਗਈ, ਜਿਹੜੀ ਬਿਰਤੀ ਬ੍ਰਹਮਾਕਾਰ ਹੋ ਕੇ ਅੱਗੇ ਸੰਸਾਰਾਕਾਰ ਬਣੀ ਬੈਠੀ ਸੀ।
ਬੇਦੀ ਵਾਲੇ ਚੱਕਰ ਪੁਯੰਗਾ,
ਇਸ ਪ੍ਰਕਾਰ ਸਾਧ ਸਿੰਘ ਜੀ ਚੱਕਰ ਜਿਹੜੇ ਸੀ ਛੇ ਸਿਮਰਨ ਕਰਕੇ ਵੀ ਆਪੇ ਹੀ ਖੁੱਲ ਜਾਂਦੇ ਹਨ, ਇਸੇ ਪ੍ਰਕਾਰ ਬੇਦੀ ਵਾਲੇ ਚੱਕਰ ਪੁਯੰਗਾ, ਚੱਕਰ ਦੀ ਨਿਆਈ ਸਾਧ ਸੰਗਤ ਜੀ ਛੇ ਜਿਹੜੇ ਪੰਜ ਕਰਮ ਗਿਆਨ ਇੰਦਰੇ ਤੇ ਛੇਵਾਂ ਮਨ, ਇਹ ਛੇ ਚੱਕਰ ਸੀ ਵੀ ਅੰਗਾਕਾਰ ਰੂਪੀ ਸੱਪ ਇਹਨੂੰ ਬਿੰਦ ਦਿੱਤਾ, ਪ੍ਰੇਮ ਰੂਪੀ ਤੀਰ ਦੇ ਨਾਲ ਨਾਸ ਕਰ ਦਿੱਤਾ। ਚੱਕਰ ਭੁਯੰਗਾ ਚੱਕਰ ਜੋ ਵਰਤਲਾ ਕਾਲ ਸਮਾਂ ਸੀ, ਭੂਤ ਵਿਖਤ ਵਰਤਮਾਨ ਕਾਲ, ਇਹ ਸੱਪ ਦੀ ਨੇ ਕੁੰਡਲ ਮਾਰੀ ਬੈਠਾ ਸੀ। ਜਾਗਰ ਸੁਪਨ ਸੁਖੋਵਤ ਆਦਿਕ ਅਵਸਥਾ ਸੀ ਜਿਸ ਦੀਆਂ, ਇਸੇ ਪ੍ਰਕਾਰ ਇਹ ਚੱਕਰ ਸੱਪ ਦੀ ਨਿਆਈ ਵਰਤਲਾ ਕਾਲ ਬਣਿਆ ਹੋਇਆ ਸੀ। ਕੁੰਡਲ ਮਾਰ ਕੇ ਭੂਤ ਵਿਖਤ ਵਰਤਮਾਨ ਕਾਲ ਤੋਂ ਪਰੇ ਨਹੀਂ ਸੀ ਬਿਰਤੀ ਹੁੰਦੀ ਇਹ ਵਿਦਿਆ ਦੇ ਪ੍ਰਤਾਪ ਕਰਕੇ। ਇਹ ਚੱਕਰ ਕਾਲ ਜਿਹੜਾ ਸੀ ਸੱਪ ਦੀ ਨਿਆਈ, ਇਹਨੂੰ ਵੀ ਪ੍ਰੇਮ ਰੂਪੀ ਤੀਰ ਨਾਲ ਬੇਦੀ ਵਾਲੇ ਬਿੰਦ ਦਿੱਤਾ ਹੈ, ਨਾਸ ਕਰ ਦਿੱਤਾ ਹੈ।
ਭੇਟੀ ਵਾਲੇ ਰਾਏ ਨਿਸੰਗਾ,
ਹੁਣ ਕਹਿੰਦੇ ਹਨ ਭੇਟੀ ਵਾਲੇ ਪੰਜ ਤੱਤ ਜਿਹੜੇ ਹਨ ਅਤੇ ਛੇਵਾਂ ਜਿਹੜਾ ਮਨ ਹੈ ਇਹਨਾਂ ਜੁੜਿਆ ਹੋਇਆ, ਇਹ ਵੀ ਛੇ ਚੱਕਰ ਹਨਗੇ। ਇਹ ਸੱਪ ਦੀ ਨਿਆਈ ਕੁੰਡਲ ਮਾਰੀ ਬੈਠੇ ਹੈ, ਪੰਜਾਂ ਤੱਤਾਂ ਦੀਆਂ ਖਿਲਤਾਂ ਵਿੱਚ ਹੀ ਧਿਆਨ ਬਣਿਆ ਰਹਿੰਦਾ ਹਰ ਵਕਤ, ਇਹਨਾਂ ਨੂੰ ਬਿੰਨ ਲਿਆ ਅਗਿਆਨ ਕਰਕੇ ਇਹ ਫੁਰਦੇ ਹਨ।
ਭੇਟੀ ਵਾਲੇ ਰਾਏ ਨਿਸੰਗਾ,
ਭੇਟੀ ਵਾਲੇ ਮਿਲ ਗਏ ਹਾਂ ਤਾਂ ਉੱਥੇ ਚੰਦ ਨਾ ਸੂਰਜ ਪਾਉਣ ਨਾ ਪਾਣੀ ਐਸੀ ਅਵਸਥਾ ਹੈ। ਹਾਂਜੀ,
ਭੇਟੀ ਵਾਲੇ ਰਾਏ ਨਿਸੰਗਾ,
ਕਹਿੰਦੇ ਰਾਜ ਉਹ ਪ੍ਰਕਾਸ਼ ਰੂਪ ਬ੍ਰਹਮ ਹੈ, ਸ਼ੰਕਾ ਤੋਂ ਰਹਿਤ ਹੋ ਕੇ ਉਸ ਸਰੂਪ ਦੇ ਵਿੱਚ ਭੇਟੀ ਵਾਲੇ ਮਿਲ ਗਏ ਹਾਂ।
ਚੂਕੀ ਵਾਲੇ ਮੋਹ ਮੈਂ ਆਸਾ,
ਹੁਣ ਜਿਹੜੀ ਮੋਹ ਮੈਂ ਰੂਪ, ਮੋਹ ਰੂਪ ਸੰਸਾਰ ਦੇ ਅਗਿਆਨ ਦਾ ਸਰੂਪ ਸੀ ਜਿਹੜੀ ਆਸਾ ਪਦਾਰਥਾਂ ਦੀ, ਇਹ ਵੀ ਚੱਕੀ ਗਈ। ਮੋਹ ਵੀ ਮਿਟ ਗਿਆ ਤੇ ਮੈਂ ਮਮਤਾ ਵੀ ਮਿਟ ਗਈ, ਆਸਾ ਵੀ ਨਿਵਰਤ ਹੋ ਗਈ।
ਸੱਸ ਕੀਨੋ ਸੂਰ ਗਿਰਾਸਾ,
ਅਤੇ ਅਗਿਆਨ ਰੂਪ ਆਸਾ ਵੀ ਸੰਸਾਰ ਦੀ ਜਿਹੜੀ ਸੀ ਇਹ ਚੱਕੀ ਗਈ। ਹਾਂਜੀ,
ਸੱਸ ਕੀਨੋ ਸੂਰ ਗਿਰਾਸਾ,
ਹੁਣ ਕਹਿੰਦੇ ਚੰਦਰਮਾ ਦੇ ਤਾਈ ਸੂਰਜ ਨੇ ਗ੍ਰਸ ਲਿਆ। ਚੰਦਰਮਾ ਦੀ ਨਿਆਈ ਕੌਣ ਸੀ? ਮਾਇਆ ਦਾ ਮੋਹ ਪ੍ਰਕਾਸ਼ ਰਿਹਾ, ਇਹਨੂੰ ਗਿਆਨ ਰੂਪੀ ਸੂਰਜ ਨੇ ਮੇੜ ਦਿੱਤਾ, ਨਾਸ ਕਰ ਦਿੱਤਾ। ਸੱਸ ਕੀਨੋ ਸੂਰ ਗਿਰਾਸਾ, ਸੱਸ ਚੰਦਰਮਾ ਦੀ ਨਿਆਈ ਜੋ ਸਤੋ ਗੁਣ ਹੈ, ਇਸ ਸਵਰਨ ਸੂਰਜ ਨੇ, ਇਸ ਚੰਦਰਮਾ ਸ਼ਾਂਤ ਰੂਪ ਚਿੱਤ ਨੇ ਸੂਰ ਦੀ ਨਿਆਈ ਤਮੋ ਗੁਣ ਜਿਹੜਾ ਸੀ ਉਸ ਨੂੰ ਗ੍ਰਸ ਲਿਆ। ਸ਼ੁੱਧ ਸਤੋ ਗੁਣ ਦੀ ਪ੍ਰਧਾਨਤਾ ਵਿੱਚ ਸਤੋ ਸੰਜਾਇ ਤੇ ਗਿਆਨਾਂ ਗਿਆਨ ਦੀ ਪ੍ਰਾਪਤੀ ਹੋ ਗਈ, ਤਮੋ ਗੁਣ ਨੂੰ ਗ੍ਰਸ ਲਿਆ, ਨਾਸ ਕਰ ਦਿੱਤਾ। ਸੱਸ ਕੀਨੋ ਸੂਰ ਗ੍ਰਾਸਾ, ਗੁਰੂ ਰੂਪੀ ਸੂਰਜ ਨੇ, ਗੁਰੂ ਰੂਪੀ ਚੰਦਰਮਾ ਨੇ ਕੀਨੋ ਸੂਰ ਅਗਿਆਨ ਰੂਪੀ ਸੂਰਜ ਨੂੰ ਗ੍ਰਸ ਲਿਆ, ਨਾਸ ਕਰ ਦਿੱਤਾ। ਸੱਸ ਕੀਨੋ ਸੂਰ ਗ੍ਰਾਸਾ, ਇਸੇ ਪ੍ਰਕਾਰ ਸੱਸ ਚੰਦਰਮਾ ਦਾ ਕੌਣ ਹੈ? ਰਾਤਰੀ ਨੂੰ ਪ੍ਰਕਾਸ਼ ਕਰਨ ਵਾਲਾ ਜੋ ਅਵਿਦਿਆ ਚ ਪ੍ਰਕਾਸ਼ ਕਰਨ ਵਾਲਾ ਸੀ, ਰਾਜਸੀ ਤਾਮਸੀ ਸ਼ਾਂਤ ਕੀ ਸੁਭਾਅ, ਉਹ ਤਿੰਨਾਂ ਗੁਣਾਂ ਦੇ ਤਾਈ ਅਪਰੋਹਕ ਗਿਆਨ ਰੂਪੀ ਸੂਰਜ ਨੂੰ ਗ੍ਰਸ ਲਿਆ, ਪਕੜ ਲਿਆ, ਨਾਸ ਕਰਤਾ।
ਜਬ ਕੁੰਭਕ ਭਰਪੁਰ ਲੀਣਾ,
ਜਦੋਂ ਕੁੰਭਕ ਨਾਮ ਹੈ ਘੜੇ ਦਾ, ਘੜੇ ਚੋਂ ਲੈਣੇ ਸਰੀਰ, ਜਦੋਂ ਸਾਰਿਆਂ ਸਰੀਰਾਂ ਵਿੱਚ ਪਰਮੇਸ਼ੁਰ ਨੂੰ ਭਰਪੁਰ ਭਰਿਆ ਹੋਇਆ ਚੇਤਨ ਤੇ ਪੂਰਨ ਚੇਤਨ ਆਕਾਸ਼ ਦੀ ਨਿਆਈ ਜਾਣਿਆ ਤੇ ਉਸ ਚ ਲੀਨ ਹੋ ਗਏ, ਮਿਲ ਗਏ।
ਤਹਿ ਬਾਜੇ ਅਨਹਦ ਬੀਣਾ,
ਉੱਥੇ ਹੱਦ ਤੋਂ ਰਹਿਤ ਬਾਜੇ ਜੋ ਉਚਾਰਨਾ, ਬੀਣਾ ਸੁੰਦਰ ਸਤਨਾਮ ਵਾਹਿਗੁਰੂ ਦਾ, ਇਹ ਬਾਜੇ ਵਜੇ ਆਏ। ਹਰ ਵਕਤ ਨਾਮ ਦਾ ਅਭਿਆਸ ਹੁੰਦਾ ਹੈ ਤਾਂ ਬਾਜੇ ਅਨਹਦ ਬੀਣਾ, ਹੱਦ ਤੋਂ ਰਹਿਤ ਜੋ ਬ੍ਰਹਮ ਹੈ, ਬੀਣਾ ਸੁੰਦਰ ਉਹ ਬਾਜੇ ਉਸਦਾ ਉਚਾਰਨ ਹੁੰਦਾ ਜਾਂ ਬਾਜੇ ਪ੍ਰਗਟ ਹੋਇਆ ਉਹ।
ਬਖਤ ਹੈ ਬਖ ਸ਼ਬਦ ਸੁਣਾਇਆ,
ਇਸ ਪ੍ਰਕਾਰ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਜੋ ਗੁਰੂ ਬਖਤੇ ਹਨ, ਉਹਨਾਂ ਨੂੰ ਬਖ ਉਚਾਰਨ ਕਰਕੇ ਸ਼ਬਦ ਬ੍ਰਹਮ ਦਾ ਉਪਦੇਸ਼ ਸੁਣਾ ਦਿੱਤਾ।
ਸੁਣ ਤੈ ਸੁਣ ਮਨ ਵਸਾਇਆ,
ਸੁਣਨ ਵਾਲੇ ਸਰੋਤੇ ਨੂੰ ਵਿਰਾਗ ਵੇ ਖੜ ਸੰਪਤੀ ਮੋਖ ਇੱਛਾ ਵਾਲੇ ਨੇ, ਸਰਵਣ ਕਰਕੇ ਸਰਧਾ ਦੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਫੇਰ ਮੰਨਣ ਕੀਤਾ, ਮੰਨਣ ਕਰਕੇ ਮਨ ਚ ਵਸਾਇਆ, ਨਿਧਿਆਸਨ ਕੀਤਾ, ਕਮਾਈ ਕੀਤੀ, ਤਾਂ ਸਰੂਪ ਦੀ ਸਿਖਿਆਤਾ ਪਾ ਲਈ।
ਕਰ ਕਰਤਾ ਉਤਰ ਸਪਾਰ,
ਇਸ ਪ੍ਰਕਾਰ ਭਾਈ ਜਿਹੜਾ ਕਰਤਾ ਹੋ ਕੇ ਅਭਿਆਸ ਨੂੰ ਕਰੇਗਾ ਜਗਿਆਸੂ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ।
ਕਹਿ ਕਬੀਰਾ ਸਾਰ,
ਸਾਹਿਬ ਕਬੀਰ ਜੀ ਕਹਿੰਦੇ ਗਿਆਨ ਦਾ ਸੀ ਸਾਰ ਤੱਤ ਦੱਸਿਆ, ਸਿਧਾਂਤ ਦੱਸਿਆ, ਜਾਣ ਲਓ ਹਿਰਦੇ ਵਿੱਚ।